सर्व कला समरथ डोलन ते राखो प्रभु नानक दे कर हथ परम सम्मान योग चवर शतर तखत दे मालिक जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर संध्या तो सजे हुए इस गुरमत दीवान दी आप जी हाजरी भर रहे हो। हजूर दी अमृत गुरबाणी दा कीर्तन सन्मान योग भाई साहब आप जी नूं सरवण करा रहे सन। गुरमत विच कीर्तन परमात्मा दी ओ भगती है कि जिस दे तुल जिस दे बराबर कोई भी धर्म दा कर्म नहीं। इसे करके गुरु अर्जुन देव जी दे ए अमृत बचन हर कीर्त साध संगत है सिर कर्मन कै कर्मा। सब तो श्रोमणी कर्म कै परमात्मा दी कीर्ति हर कीर्त साध संगत कै सिर कर्मन कै कर्मा। कहो नानक तिस भयो प्राप्त जिस पूर्व लिखे का लहना। कीर्तन परमात्मा दी अदुति दात है। आप जी सरवण कर रहे सी। आओ जिथे कल रात कथा नू विश्राम दिता सी उस तो अगे जो भाई साहब ने हजूर कलगी धर जी का अमृत बोल जिस दी कल असी संपन्नता ते बेनती कीती सी तिलक जन्यू राखा प्रभता का कीनो बडो कलु मैं साका। इस बचन नू जरूर विचारन दा यतन करिए। आप साध संगत बख्शो आसीस गुरु बख्शी फते उचारण करो जी। वाहेगुरु जी का खालसा वाहेगुरु जी की फतेह। सतगुरु गुरु तेग बहादुर साहिब महाराज जी की शहादत तो बाद हजूर दे ए पवित्र बचन तिलक नयू राखा प्रभ ताका। गुरबाणी विच जनेऊ लफ्ज भी आया है ते जनेऊ लफ्ज भी आपां पढ़ने हां। अर्थ बड़े सरल ने। तिलक और जनेऊ दा राखा आप गुरु तेग बहादुर महाराज ते इत्थे नाल शब्द उस दिन मैं अर्ग कीती सी ताका दा अर्थ है ओना दा। तिलक जन्यू राखा प्रभ ताका ओना दा राखा कीनो बड़ो कलू मैं साका। इस कलयुग अंदर उस वक्त सब तो वड्डा साका गुरु तेग बहादुर महाराज जी दी शहादत है। थोड़ी जी बेनती मैं आप जी दे सन्मुख करनी चाहना। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਚ ਇਹ ਇਸ ਕਰਕੇ ਅੱਜ ਥੋੜਾ ਜਿਹਾ ਪ੍ਰਕਰਨ ਲਿਆ ਹੈ। ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਇੱਕ ਧਰਮ ਦੀ ਖੋਂਦ ਦੀ ਖਾਤਰ ਉਹਦੀ ਸੀਮਾ ਮਤ ਬੰਨੀਏ। ਅਸਲ ਚ ਸਮਰੱਥ ਗੁਰੂ ਜੋ ਹੈ ਉਹ ਸਭ ਦੀ ਬਾਂਹ ਪਕੜਦਾ ਹੈ। ਸਤਿਗੁਰੂ ਕੇਵਲ ਹਿੰਦ ਦੀ ਚਾਦਰ ਨਹੀਂ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਧਰਮ ਦੀ ਚਾਦਰ। ਉਸ ਵਕਤ ਹਿੰਦ ਨੂੰ ਲੋੜ ਹੈ। ਸਭ ਤੋਂ ਪਹਿਲੀ ਬੇਨਤੀ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਅਸੀਂ ਪਾਠ ਕਰਦੇ ਹਾਂ, ਦੇਖੋ ਕੋਈ ਸ਼ਬਦ ਅਸੀਂ ਬਾਹਰੋਂ ਨਹੀਂ ਲਾਂਗੇ ਤੇ ਯਤਨ ਕਰਾਂਗਾ ਜੋ ਬਾਣੀ ਆਪ ਰੋਜ਼ ਪੜ੍ਹਦੇ ਹੋ ਸਿਰਫ ਉਹਦੇ ਵਿੱਚੋਂ ਕੁਛ ਬੇਨਤੀਆਂ ਕਰਦੇ। ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਅਸੀਂ ਤਨਾਸਰੀ ਰਾਗ ਚ ਗੁਰਦੇਵ ਦਾ ਇੱਕ ਬਚਨ ਪੜ੍ਹਨੇ, ਉਸ ਵਿੱਚ ਹਜ਼ੂਰ ਨੇ ਉਸ ਵਕਤ ਦੇ ਜਿਹੜੇ ਤਿੰਨ ਧਰਮ ਪ੍ਰਚਲਿਤ ਸਨ ਬਹੁਤ ਜ਼ਿਆਦਾ ਭਾਰਤ ਵਰਸ਼ ਅੰਦਰ, ਉਹਨਾਂ ਦੇ ਤਿੰਨ ਆਗੂਆਂ ਦਾ ਜ਼ਿਕਰ ਕੀਤਾ। ਹਾਲਾਂਕਿ ਜੈਨ ਮਤ ਦਾ ਜ਼ਿਕਰ ਵੀ ਕੀਤਾ, ਫੁੱਲ ਫਦਈਅਤ ਲਹਿਨ ਪੜਾਸਾ ਪਾਣੀ ਦੇਖ ਸਗਾਹੀ, ਭੇਡਾਂ ਵਾਂਗੂ ਸਿਰ ਖੁਹਾਇਨ ਭਰੇਨ ਹੱਥ ਸੁਆਹੀ, ਇਹ ਵੀ ਸਤਿਗੁਰੂ ਨੇ ਜ਼ਿਕਰ ਕੀਤਾ। ਪਰ ਉਸ ਵਿੱਚ ਖਾਸ ਕਰਕੇ ਜਿਹੜੇ ਤਿੰਨ ਸਨ, ਉਸ ਵਿੱਚ ਜਿਹੜਾ ਰਾਜ ਕਰ ਰਿਹਾ ਸੀ ਉਹਦਾ ਧਰਮ ਸੀ ਇਸਲਾਮ, ਭਾਵੇਂ ਉਹ ਲੋਧੀ ਸਨ ਤੇ ਭਾਵੇਂ ਉਹ ਮੁਗਲ ਸਨ। ਉਸ ਤੋਂ ਬਾਅਦ ਦੂਸਰੇ ਜਿਹੜੇ ਰਜਵਾੜੇ ਸਨ ਉਹਨਾਂ ਵਿੱਚ ਸੀ ਹਿੰਦੂ, ਤੀਸਰਾ ਸੀ ਜਿਹੜਾ ਸੰਸਾਰ ਨੂੰ ਚਿੱਕੜ ਕਹਿ ਕੇ ਮੋਹ ਕਹਿ ਕੇ ਆਪਣੇ ਅੰਦਰ ਦੇ ਟਿਕਾ ਦੀ ਖਾਤਰ ਦੁਨੀਆਂ ਜਿੱਥੇ ਮਰਜ਼ੀ ਖਤਮ ਹੁੰਦੀ ਰਹਿ ਤਸੀਹੇ ਸਹਿ, ਉਹ ਆਪਣੇ ਅੰਦਰ ਦੀ ਸ਼ਾਂਤੀ ਦੀ ਭਾਲ ਵਿੱਚ ਕੰਦਰਾਂ ਵੀ ਤੁਰਿਆ ਫਿਰਦਾ ਸੀ, ਉਸ ਨੂੰ ਜੋਗੀ ਕਿਹਾ ਗਿਆ। ਸਤਿਗੁਰੂ ਨੇ ਸੰਬੰਧੀ ਬਚਨ ਕਿਹਾ, ਇਸਲਾਮ ਦੇ ਫੈਸਲੇ ਕਰਨ ਵਾਲਾ ਸੀ ਕਾਜ਼ੀ। ਆਪ ਸੂਝਵਾਨਾਂ ਨੂੰ ਪਤਾ ਹੈ ਕਿ ਇਸਲਾਮਿਕ ਸ਼ਰ੍ਹਾਂ ਦਾ ਫੈਸਲਾ ਕਾਜ਼ੀ ਕਰਦਾ, ਕਾਜ਼ੀ ਜੱਜ ਹੈ। ਮੁੱਲਾ ਹੋਰ ਚੀਜ਼ ਹੈ, ਕਾਜ਼ੀ ਹੋਰ ਚੀਜ਼ ਹੈ। ਮੁੱਲਾ ਬਾਣ ਦਿੰਦਾ, ਕਾਜ਼ੀ ਫੈਸਲੇ ਕਰਦਾ। ਜਿਸ ਵਕਤ ਇਸਲਾਮ ਸ਼ੁਰੂ ਹੋਇਆ, ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਇਸਲਾਮ ਦੇ ਮੁਸਲਮਾਨਾਂ ਦੇ ਫੈਸਲੇ ਖਲੀਫਾ ਕਰਦਾ ਸੀ। ਜਿਉਂ ਜਿਉਂ ਇਸਲਾਮ ਦੀ ਤਾਦਾਦ ਵਧੀ, ਇਸਲਾਮ ਫੈਲਿਆ, ਫਰ ਖਲੀਫੇ ਨੇ ਫੈਸਲੇ ਕਰਨ ਵਾਸਤੇ ਕਾਜ਼ੀ ਮੁਕਰਰ ਕੀਤੇ। ਇਸਲਾਮ ਦੀ ਫੈਲਾਓ ਹੋਈ ਗਿਆ, ਕਾਜ਼ੀਆਂ ਦੀ ਗਿਣਤੀ ਵੀ ਵਧੀ ਗਈ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਉਂ ਜਿਉਂ ਗਿਣਤੀ ਵਧੀ ਤਿਉਂ ਤਿਉਂ ਗਰਾਵਟ ਵੀ ਆਈ। ਸੱਚ ਇਹ ਵੇ ਕਿ ਰਿਸ਼ਵਤ ਖਾ ਕੇ ਕਾਜ਼ੀ ਫੈਸਲਾ ਸੁਣਾਉਣ ਵਾਲਾ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਕਹਿ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਨੇ ਇਹਦੇ ਬਾਰੇ ਬੜੇ ਖੁੱਲੇ ਸਪਸ਼ਟ ਸ਼ਬਦ ਕਹੇ। ਭਾਈ ਸਾਹਿਬ ਨੇ ਸ਼ਬਦ ਵਰਤਿਆ, ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਭਾਈ ਗੁਰਦਾਸ ਸਾਹਿਬ ਸਭ ਤੋਂ ਪਹਿਲਾਂ ਸੀ ਕਾਜ਼ੀ, ਸਤਿਗੁਰੂ ਦੇ ਸਨਮੁਖ ਉਹ ਆਉਂਦਾ ਤੇ ਹਜ਼ੂਰ ਉਸ ਵਕਤ ਦੇ ਸਿਸਟਮ ਨੂੰ ਦੇਖ ਕੇ, ਦੇਖੋ ਇਹ ਸ਼ਬਦ ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਰੂਹਾਨੀਅਤ ਕਹਿ, ਉੱਥੇ ਸਤਿਗੁਰੂ ਨੇ ਧਰਮ ਦੇ ਨਾਂ ਤੇ ਜਿੱਥੇ ਗਿਰਾਵਟ ਆਈ, ਸੱਚ ਇਹ ਵੀ ਕੋਈ ਵੀ ਹੋਵੇ ਸਤਿਗੁਰੂ ਨੇ ਉਸ ਗਿਰਾਵਟ ਸੰਬੰਧੀ ਚਾਨਣ ਜ਼ਰੂਰ ਪਾਇਆ। ਫਿਰ ਨਾਲ ਆ ਕਿਹਾ ਕਿ ਤੇਰੀ ਗਿਰਾਵਟ ਤੂੰ ਤਾਂ ਬਚ ਸਕਣਾ ਜੇ ਇਸ ਗੱਲ ਨੂੰ ਮੰਨ ਲੈ। ਹਜ਼ੂਰ ਨੇ ਦੇਖਿਆ ਵੀ ਕਾਜ਼ੀ ਜਿਹੜੇ ਨੇ ਉਹ ਅਸਲ ਚ ਕੁਰਾਨ ਦੀਆਂ ਐਤਾਂ ਦੀ ਇੰਟਰਪ੍ਰੀਟੇਸ਼ਨ ਅਰਥ ਗਲਤ ਕਰ ਕਰਕੇ ਭੋਲੀ ਭਾਲੀ ਜਨਤਾ ਨੂੰ ਠੱਗੀ ਜਾ ਰਹੇ, ਫਾਂਸੀ ਚਾੜੇ ਜਾ ਰਹੇ ਨੇ, ਲੋਕਾਂ ਦੇ ਗਲੇ ਕੱਟੇ ਜਾ ਰਹੇ। ਸਤਿਗੁਰੂ ਨੇ ਸ਼ਬਦ ਬਾਣੀ ਚ ਕਿਹਾ, ਕਾਦੀ ਕੂੜ ਬੋਲ ਮਲ ਖਾਏ, ਇਹ ਤਨਾਸਰੀ ਰਾਗ ਦਾ ਸ਼ਬਦ ਹੈ। ਹਜ਼ੂਰ ਨੇ ਕਿਹਾ ਕਾਜ਼ੀ ਝੂਠ ਬੋਲਦਾ, ਮਲ ਖਾਏ ਦਾ ਅਰਥ ਰਿਸ਼ਵਤ ਖਾ ਰਹੇ। ਸ਼ਬਦ ਵਰਤਿਆ, ਇਹ ਸਿਰਫ ਪੈਸੇ ਦੀ ਖਾਤਰ ਆਪਣੀ ਕਿਤਾਬ ਦੇ ਅਰਥ ਗਲਤ ਕਰ ਰਹੇ। ਤੇ ਇਹ ਪਿਛਲੇ ਦਿਨੀ ਦਾਸ ਨੇ ਬੇਨਤੀ ਕੀਤੀ ਸੀ ਮੰਜੀ ਸਾਹਿਬ ਦੀ ਕਥਾ ਕਰਦਿਆਂ, ਜਿਸ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ। ਮੈਂ ਸਿਰਫ ਇੱਕ ਉਰਦੂ ਦਾ ਸ਼ੇਰ ਕਿਹਾ ਸੀ ਕਿ ਤੂੰ ਇਧਰ ਉਧਰ ਕੀ ਬਾਤ ਮਤ ਕਰ, ये बता के काफिला लुटा क्यों, मुझे राजनों से गिलानी तेरी राबरी का सवाल है। लटोरे ते गिलानी तू मालिक कदा है। हुण जदों काजी गलत फैसले करदा है, याद रखियो गुरु ग्रंथ साहिब दी बाणी मनन वालियो कि गुरु ग्रंथ साहिब दी बाणी नूं 1708 दे ज्ञान तक मत सीमित करिए। भी जिदन गुरगद्दी दित्ती उस तो पहले जिहड़ियां घटनावां सन उते सार्थक बाणी, जिन्नी देर तक संसार रहेगा गुरु ग्रंथ साहिब दा सच सर्वदेशी ते सर्वकालिक है। फिर शब्द में दो वर्तांग, सर्वदेशी इह सच केवल पंजाब दी धरती तक सीमित नहीं, इह सच केवल इस पलैनट तक धरती तक समसैम सीमित नहीं। सच एवे गुरु ग्रंथ साहिब दा शब्द सर्वदेशी, हर देश विच इहदा उपदेश सार्थक होवेगा ते सर्वकाली दा अर्थ समा जितना मर्जी लंघ जाए हर काल विच गुरु ग्रंथ साहिब दा शब्द सार्थक होवेगा। सर्वदेशी और सर्वकाली। अज मैं तां थोड़ा जा तिलक जन्यू राखा प्रभता का, मेरी इच्छा सी मैं गुरबाणी चो कुछ बेनती करा गुरु साहिब की संबंधी कह रहे। फिर शब्द वर्तां का, कादी कूड़ बोल मलखाए, झूठ बोल के रिश्वत खारे, ब्राह्मण नावे जिया काहे। ब्राह्मण सुचमता बहुत रखद, इशनान पान ते बड़ा पैरा देंद, पर बद किस्मती है कि शूदर दा हाथ लग जाए कहिंदा मैं पिट गया, ते जिया काहे ए अपने ही जेड़ी जाति दे लोग ने उन्हां दा घात कर करके उन्हां नूं खा रहा है, शूदरा नूं मारन ते तुलिया होया। अगे मैं बेनती करांगा क्यों क्या ए सारी आसा की वार विच बेनती करने ने कुछ प्रमाण। ब्राह्मण ना वह जिया काहे, तीसरा वचन कीता जोगी जुगत न जाने अंध। उंज वैसे जेड़ा जोगी लफ्ज है गुरु ग्रंथ साहिब दे अंदर तकरीबन जजे नाल आया है। जद असि हिंदी च लिखने योगी कहने, ए भी एक मैं बेनती होर आप जी नूं कर दिया, गुरु ग्रंथ साहिब च जिथे जजे न लफ्ज जार आएगा ओदा नेगेटिव सेंस विच अर्थ होवेगा, जिथे यये नाल यार आएगा ओदा पॉजिटिव सेंस विच अर्थ होवेगा। जिवें चोरां जारां तै कूड़ियारां खराबां बेकार, उथे जजे नाल है, यार नहीं उथे बोलना। जारां इहदा मतलब ओ नेगेटिव विचार नाल जुड़िया शब्द है, ते जदों असीं पढ़ने सुन यार हमारे सज्जन एक करूं बेनती, इस सारी समग्र बाणी च याद रखियो जिथे जजे नाल जार शब्द आवेगा ओदा संबंध विचार नाल ग्रे कोई करैक्टर नाल, ते जिथे यये नाल आवेगा उथे याद रखियो ओदा संबंध परमात्मा दी मोहब्बत नाल। समग्र बाणी च दावा नहीं मैं करदा जितनी कोई सतगुरु समत बख्शी। हुण उथे जिहड़ा जोगी लफ्ज है, असल च जोग दा अर्थ जोड़ मिलाप, जोगी दा अर्थ है कि जेड़ा परमात्मा विच मिलिया होया है, जेड़ा अपेद है। सतगुरु कहने कादी कूड़ बोल मल खाए, ब्राह्मण ना वह जिया काए, जोगी जुगत न जाने अंध। इनू संसार विच जीन दी जुगत ही नहीं आई। सतगुरु ने यही शब्द वरत्या कहन लगे भाई सजना कि मैं संसार च रहना। देखो जदो असी भाई गुरदास साहब दी पढ़ने हां पहली बार ओदे विच जोगी पुछदे ने, सिद्ध पुछण सो नानका मात लोक विच क्या वरतारा, सब सिद्धी ए बुद्धिया तल तार नानक अवतारा, बाबे आख्या नाथ जी सत चंद्रमा कूड़ अंधारा, कूड़ अमावस वरत्या हौ भालन चढ़िया संसारा। उथे नाल शब्द वरत्या सिद्ध शिप बैठे पर्वती कौन जगत को पार उतारा, जोगी ज्ञान भी घोड़िया निस दिन अंग लगाए निशारा। कहने तू मात लोक दा अर्थ थले पुछना भी की हाल है मैदानी इलाके दा। बाबा जी कहने ने डरपोका तू ता डरदा मारा पर्वतां दियां कंदरां च बैठा है। उन्हें कहा संसार किवें तर सकने हैं, बाबा जी ने कहा पहला तुरन दी जाय सिख फिर तरन दी सिखी, तेनू ता सुके ते तुरना नहीं आउंदा ते पानी विच तर तू किदां लैगा, तेनू समझ कोई नहीं। उथे फिर जुगत जिहड़ी दसी, देखो उस असी बाणी पढ़ने सिद्ध गोष्ठ भाई साहब नूं कहा जदों किते सतगुरु अगे सबब बनाएगा, इच्छा मेरी होवेगी शब्द नूं आधार बना के चलिए, पर अज दिन चल रहे सन ਜੋ ਉਹਨਾਂ ਸੰਬੰਧੀ ਕਿਹਾ ਗਿਆ ਤੇ ਮੈਂ ਇਸ ਕਰਕੇ ਇਤਿਹਾਸ ਦੀ ਲੜੀ ਸ਼ੁਰੂ। ਦੇਖੋ ਪੰਛੀ ਸਾਰੇ ਨੇ, ਕਬੂਤਰ ਇੱਕ ਪੰਛੀ, ਕਾਂ ਪੰਛੀ, ਚਿੜੀ ਪੰਛੀ, ਤੋਤਾ ਪੰਛੀ, ਬਗਲਾ ਵੀ ਪੰਛੀ, ਹੰਸ ਵੀ ਪੰਛੀ, ਪਰ ਜੇ ਪਾਣੀ ਦੇ ਵਿੱਚ ਕਿਤੇ ਕਾਂ ਡਿੱਗ ਪਏ, ਕਦੀ ਪਾਣੀ ਚ ਕਾਂ ਤਰਦਾ ਦੇਖੇ? ਕਬੂਤਰ ਡਿੱਗ ਪਿਆ ਕਦੀ ਤਰਦਾ ਦੇਖੇ? ਬਗਲੇ ਤੋਂ ਨਹੀਂ ਤਰਿਆ ਜਾਂਦਾ ਹੈ? ਮੁਰਗਾਬੀ ਦੇ ਵੀ ਦੋ ਖੰਭ ਤੇ ਤੋਤੇ ਦੇ ਵੀ ਦੋ ਖੰਭ ਨੇ, ਪੰਖ ਦੋ ਨੇ, ਪਾਣੀ ਇੱਕੋ ਵੇ ਇੱਕ ਡਿੱਗਦਾ ਤੇ ਉਹਦੇ ਖੰਭ ਪਾਣੀ ਚ ਭਿੱਜ ਜਾਂਦੇ ਨੇ, ਤੇ ਮੁਰਗਾਬੀ ਪਾਣੀ ਚ ਬੈਠਦੀ ਏ, ਪਾਣੀ ਚ ਉੱਡਦੀ ਏ, ਕਿਉਂਕਿ ਉਹਨੂੰ ਰੱਬ ਨੇ ਪਾਣੀ ਚ ਤਰਨ ਦੀ ਜੁਗਤ ਦਿੱਤੀ ਏ। ਪਰ ਦੂਜੇ ਪੰਛੀ ਕੋਲ ਖੰਭ ਹੈਣ ਪਰ ਉਹਦੇ ਕੋਲ ਤਰਨ ਦੀ ਜੁਗਤ ਕੋਈ। ਸਿੱਖ ਨੂੰ ਗੁਰੂ ਨੇ ਮੁਰਗਾਬੀ ਵਰਗਾ ਜੀਵਨ ਦਿੱਤਾ। ਜੈਸੇ ਜਲ ਮੈਂ ਕਲਮ ਕਮਲ ਨਿਰਾਲਮ, ਮੁਰਗਾਈ ਨਹਿ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਆ, ਨਾਨਕ ਨਾਮ ਵਖਾਣੇ। ਹਜ਼ੂਰ ਕਹਿੰਦੇ ਨੇ ਤੂੰ ਪਾਣੀ ਵਿੱਚ ਰਹੋ, ਰਹਿ ਸੰਸਾਰ ਚ, ਪਰ ਤੈਨੂੰ ਇੰਨੀ ਕੁ ਜੁਗਤ ਦੇ ਦਿੱਤੀ, ਤੂੰ ਬਾਜ਼ਾਰ ਵਿੱਚ ਕੰਮ ਕਰ, ਆਪਣੀ ਕਿਰਤ ਕਰ, ਪਰ ਇਸ ਪਾਣੀ ਵਿੱਚ ਖੰਭ ਨਾ ਭਿੱਜਣ ਦੇਈ। ਰਹੀ ਤੂੰ ਪਾਣੀ ਵਿੱਚ ਹੀ, ਪਰ ਤੈਨੂੰ ਉੱਡਣ ਦੀ ਦਾਤ ਦਿੱਤੀ, ਤੇਰੇ ਕੋਲ ਸੁਰਤ ਹੈ। ਸੱਚ ਏਵੇ ਤੂੰ ਪਰਿਵਾਰ ਬੱਚਿਆਂ ਵਿੱਚ ਰਹਿੰਦਾ ਵੀ ਸੁਰਤ ਕਰਕੇ, ਜਦੋਂ ਸ਼ਬਦ ਨਾਲ ਜੁੜੇਗਾ ਤੇਰੇ ਖੰਭਾਂ ਨੂੰ ਇਹ ਸੰਸਾਰ ਦਾ ਪਾਣੀ ਭੇ ਨਹੀਂ ਸਕੇਗਾ। ਇੱਕ ਜੁਗਤ ਦਿੱਤੀ। ਹਾਲਾਂ ਜਦੋਂ ਲਾਵਾਂ ਦਾ ਪਾਠ ਕੀਤਾ ਜਾਂਦਾ, ਪਹਿਲੀ ਲਾਮ ਪ੍ਰਵਿਰਤੀ ਹੈ ਜੀ, ਅਸੀਂ ਸਾਰੇ ਪੜ੍ਹਨੇ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰਢਾਇਆ ਬਲਰਾਮ ਜੀਓ। ਪਰਸੋਂ ਮੈਂ ਰਾਤ ਇੱਕ ਬੇਨਤੀ ਕੀਤੀ ਸੀ, ਇਹ ਵੀ ਸਿਰਫ ਵਿਸ਼ੇ ਤੋਂ ਥੋੜਾ ਜਿਹਾ ਹਟ ਕੇ। ਜਦੋਂ ਲਾਮ ਹੁੰਦੀ ਹੈ, ਪਹਿਲੀ ਗੱਲ ਤੇ ਲਾਮ ਦੇ ਅਰਥ ਕੀ ਨੇ? ਗੁਰੂ ਗ੍ਰੰਥ ਸਾਹਿਬ ਚ ਲਾਵਾਂ ਸਰਲੇਖ ਨਹੀਂ, ਸੂਈ ਰਾਗ ਦਾ ਸ਼ੰਤ ਤੇ ਸ਼ੰਤ ਗੁਰੂ ਰਾਮਦਾਸ ਦਾ, ਤੇ ਸੂਈ ਰਾਗ ਜਿਹੜਾ ਤਕਰੀਬਨ ਸਾਰਾ ਮਿਲਾਪ ਨਾਲ ਸੰਬੰਧਿਤ। ਯਾਦ ਰੱਖਿਓ ਸੂਈ ਰਾਗ ਦੇ ਵਿੱਚ ਹੀ ਹਜ਼ੂਰ ਨੇ ਆਨੰਦ ਮੰਗਲ ਦੀ ਗੱਲ ਕੀਤੀ। ਲਾਮ ਦਾ ਅਰਥ ਕੀ ਹੈ? ਆਪਣੇ ਆਪਣੇ ਢੰਗ ਨਾਲ ਇਹ ਸਾਰਿਆਂ ਕਹਿ ਦਿੱਤਾ ਵੀ ਤੇਰੀ ਪਹਿਲੀ ਲਾਮ ਸ਼ੁਰੂ ਹੋਈ। ਅਸਲ ਚ ਲਾਮ ਲਫ਼ਜ਼ ਜਿਹੜਾ ਸੰਸਕ੍ਰਿਤ ਦੀ ਲੂ ਧਾਤੂ ਤੋਂ ਬਣਿਆ, ਇਹਦੀ ਰੂਟ ਲੂ ਧਾਤੂ ਹੈ, ਇਹਦਾ ਅਰਥ ਕੱਟਣਾ। ਲਾਮ ਦਾ ਅਰਥ ਹੈ ਕਿ ਉਹ ਅੰਦਰ ਜਿਹੜਾ ਸੰਸਾਰ ਦੇ ਮੋਹ ਤੋਂ ਕੱਟ ਕੇ ਇਸ ਮੋਹ ਨੂੰ ਕਨਵਰਟ ਕਰਕੇ ਰੱਬ ਦੇ ਪ੍ਰੇਮ ਵਿੱਚ ਜੁੜ ਜਾਂਦਾ ਹੈ। ਸੰਸਾਰ ਤੋਂ ਕੱਟ ਕੇ ਜਿਹੜਾ ਪਰਮਾਤਮਾ ਵਾਲੇ ਪਾਸੇ ਜੁੜਦਾ ਹੈ, ਉਂਝ ਲਾਮ ਦਾ ਅਰਥ ਭਾਈ ਵੀਰ ਸਿੰਘ ਹੁਣਾਂ ਵੀ ਕੀਤਾ। ਲਾਮ ਦਾ ਅਰਥ ਹੈ ਜਿਹੜੀ ਦੋ ਨੂੰ ਜੋੜ ਰਹੀ। ਅਸੀਂ ਕਈ ਵਾਰੀ ਇੱਕ ਪੰਜਾਬੀ ਦਾ ਸ਼ਬਦ ਵਰਤਨੇ ਕਿ ਕੱਪੜੇ ਸੁਕਾਉਣ ਵਾਸਤੇ ਬਾਹਰ ਲਾਂ ਬੰਨ ਦਿਓ, ਸ਼ਬਦ ਵਰਤਨੇ ਨਾ ਜੀ। ਲਾਂ ਕੀ ਕਰਦੀ? ਉਹਦਾ ਕੰਮ ਹੈ ਦੋ ਸਿਰਿਆਂ ਨੂੰ ਜੋੜ ਕੇ ਰੱਖਣਾ, ਦੋ ਸਿਰਿਆਂ ਨਾਲ ਜੁੜੀ ਹੋਈ। ਲਾਂ ਦਾ ਅਰਥ ਇਹ ਵੇ ਕਿ ਜਿਹੜਾ ਪ੍ਰਵਿਰਤੀ ਵਿੱਚ ਵੀ ਹੈ ਪਰ ਪ੍ਰਵਿਰਤੀ ਵਿੱਚ ਰਹਿ ਕੇ ਜਿਹੜਾ ਨਿਰਵਿਰਤ ਬਣਿਆ ਹੋਇਆ। ਪ੍ਰਵਿਰਤ ਹੈ ਗ੍ਰਿਸਤ ਚ ਪ੍ਰਵੇਸ਼ ਕਰਨ, ਇਹਦੇ ਵਿੱਚ ਰਹਿ ਕੇ ਨਿਰਵਿਰਤ ਹੈ। ਉਸ ਤੋਂ ਬਾਅਦ ਚਲੋ ਇਹ ਵੱਖਰਾ ਪ੍ਰਕਰਨ ਹੈ ਲਾਵਾਂ ਦਾ। ਅਸੀਂ ਪ੍ਰਕਰਮਾ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ, ਚਾਰ ਲਾਵਾਂ ਪੜੀਆਂ ਜਾਂਦੀਆਂ ਨੇ, ਚਾਰ ਪ੍ਰਕਰਮਾ ਨੇ। ਰਹਾਂਗਾ ਮੈਂ ਪ੍ਰਕਰਨ ਵਿੱਚ ਕਿ ਤਿਲਕ ਜੰਜੂ ਰਾਖਾ ਪ੍ਰਭਤਾ ਕਾ। ਪ੍ਰਕਰਮਾ ਦੇ ਅਰਥ ਕੀ, ਕਿਉਂ ਕੀਤੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ? ਭਾਈ ਨੰਦ ਲਾਲ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੋਲਾਂ ਚ ਇਹ ਸ਼ਬਦ ਉਹਨਾਂ ਦੀ ਰਚਨਾ ਹੈ। ਹਜ਼ੂਰ ਨੇ ਕਿਹਾ ਮੇਰਾ ਸਿੱਖ ਜਦੋਂ ਗੁਰੂ ਘਰ ਆਏ, ਰਹਿਤ ਮਰਿਆਦਾ ਚ ਸ਼ਬਦ ਨਹੀਂ ਲਿਖਿਆ, ਪਰ ਉਸ ਰਹਿਤ ਨਾਮੇ ਚ ਹੈ, ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨ ਪ੍ਰਕਰਮਾ ਕਰੇ। ਦੂਸਰ ਰੂਪ ਗ੍ਰੰਥ ਜੀ ਜਾਨ, ਇਹਨੋ ਅੰਗ ਮੇਰੋ ਕਰਮਾਨ, ਰੋਮ ਰੋਮ ਅੱਛਰ ਸੋ ਲਹੂ, ਬਾਤ ਜਥਾਰਤ ਤੁਮ ਸੋ ਕਹੂ। ਉਹਦੇ ਵਿੱਚ ਸ਼ਬਦ ਵਰਤਿਆ ਗਿਆ ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਤੀਨ ਪ੍ਰਦਖਣਾ ਕਰੇ ਸੁਜਾਨ। ਪ੍ਰਕਰਮਾ ਦਾ ਅਰਥ ਕੀ ਹੈ? ਮੈਨੂੰ ਯਾਦ ਹੈ ਡਾਕਟਰ ਤਾਰਨ ਸਿੰਘ, ਉਹਨਾਂ ਦੀ ਇੱਕ ਪੁਸਤਕ ਸੀ ਨੇਮ ਤੇ ਪ੍ਰੇਮ, ਉਹਦੇ ਵਿੱਚ ਉਹਨਾਂ ਨੇ ਗੱਲ ਲਿਖੀ। ਉਹ ਕਹਿੰਦੇ ਦਰਅਸਲ ਸੰਸਾਰ ਲਫ਼ਜ਼ ਜਿਹੜਾ ਹੈ, ਅਸੀਂ ਦੁਨੀਆਂ ਕਹਿੰਦੇ ਹਾਂ, ਜਿਹੜਾ ਅਸੀਂ ਸੰਸਾਰ ਲਫ਼ਜ਼ ਵਰਤਨੇ ਆ, ਇਸ ਦਾ ਅਖਰੀ ਅਰਥ ਹੀ ਘੁੰਮਣਾ ਹੈ। संसार दा लफ्जी अर्थ घूमना है जिन्हों आप पढ़े लिखे सज्जन यूनीवर्स कहिंदे हो। चलो ये सब तुहानू पता है यूनीवर्स का अर्थ ही यह है जिहड़ा एक दे दुआले घूम रहा है। घूमना संसार दा अर्थ घूमना। याद रखो परिक्रमा एक जिंदगी है। जिस दिन परिक्रमा विच खड़ोत आ जाएगी उस दिन जिंदगी का पतन होगा। असी इस धरती ते बैठे हैं यह भी परिक्रमा कर रही है। सूरज परिक्रमा कर रहे, चंद्रमा परिक्रमा कर रहे। सिर्फ मैं इको बेनती करांगा परिक्रमा दे अर्थ इन्ने को जरूर समझाए जान कि हर वड्डी चीज छोटी नू अपनी खिच विच रख दिए, ओदी खिच करके ओ परिक्रमा कर दिए। जदो लावां होण विवाह हुंदा है, आनंद कार्ज हुंदा है, उदो दस्या जाए कि गुरु ग्रंथ साहिब दा शब्द सब तो वड्डा है जिंदगी च। अरदास करियो कि शब्द दी खिच नाल सारी जिंदगी गुरु दी परिक्रमा विच ही बतीत हो। परिक्रमा दा अर्थ जीवन है। एवें नहीं साडे गुरु ने जिहड़ियां दित्तियां इन्हां दे कोई गहरे अर्थ सन। फिर बेनती करांगा कि सतगुरु कहिंदे जोगी नूं जिंदगी जीण दी जुगत नहीं। जोगी जुगत ना जाणे अंध, पर हैं तिन्ने धर्मी बंदे, काजी धर्मी, ब्राह्मण धर्मी, जोगी धर्मी। बाबा जी कहिंदे कादी कूड़ बोल मल खाए ब्राह्मण नावे जिया काहे, जोगी जुगत न जाने अंध, तीने ओ जाड़े का बंद। कहिंदे तिन्ना ने उजाड़ा कत्या, ए उजाड़न ते लगे। फिर अर्ज सुनियो गुरु साहिब जी दे सामने जदो तिन्ना दे चिन्ह आउंदे। मैं तां थोड़ी गल कर लगा उंज सच ए वे नूं स्वीकार लवो कि पूरे गुरु ग्रंथ साहिब दे अंदर किसे चिन्ह दी इन्नी महानता नहीं दित्ती गई जे बंदे दा अंदर दा जीवन नहीं तां। यह है बड़ा औखा क्योंकि चिन्हां दी जदों गल चलदी लोक जज्बाती हुंदे आ, उन्हां दीआं भावना जुड़ियां हुंदियां, उह छेती कितिआं गल सुण नूं तैयार नहीं हुंदे। पर जदों जिंदगी दा बहुत समां लंघदा कितें बंदगी च, उह दिन बंदे नूं समझ पैंदी है मैं ऐवें झूठियां बहसां ही करदा रहा। मैं बेनती करांगा जदों तिन्हां दी गल चलदी है, चिन्हां दी हुण तिलक जंजू इक चिन्ह है, तिन्हां दी गल चलदी है, सब तो पहली बेनती है गुरु नानक साहब ने चिन्हां दी व्याख्या करदिआं खास करके चार गल्लां ते बहुत जोर दिता। वह चारे जड़े ने गुण ने, वह आचरण ने। गुरु नानक साहब दी आसा की वाह जदों असीं इह पाठ करने आ, दया कपा संतोख सूत जत गंढी सत वट, चार गुण ने जी। चलो कपा सूत गंढा ते वट कह दिता, पर असल च गुरुदेव कहिंदे अज जदों गुरु साहब दा पुरब हुंदा है अक्सर असीं कथा करन वाले इस गल ते बड़ा जोर देने आ, बाबा जी ने कहा मैं नहीं पाणा, बाबा जी ने कहा मैं पाणा, गए कित्थे कहा मैं नहीं पाणा, कहिंदे मैं पाणा पर जिहड़ा मैं पाणा उह तेरे कोल भी नहीं हैगा। इह जनेऊ जी का है तां कित्थे कहा मैं नहीं पाणा, कहिंदे है तां पांडे मैनूं पा। ਇਹ ਜਨੇਊ ਜੀ ਕਾ ਖੈਤਾ ਪਾਂਡੇ ਕਤ ਗੁਰਸਿੱਖੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੱਲੀ ਦ੍ਰਿਸ਼ਟਮਾਨ ਬਾਡੀ ਲਈ ਨਹੀਂ, ਸੱਚ ਐਵੇਂ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਉਥੇ ਵੀ ਪਹੁੰਚਦਾ ਜਿੱਥੇ ਮਰਨ ਤੋਂ ਬਾਅਦ ਸਰੀਰ ਇੱਥੇ ਸੜਦਾ, ਆਤਮਾ ਦੇ ਨਾਲ ਵੀ ਸ਼ਬਦ ਜਾਂਦਾ ਹੈ। ਕੱਲਾ ਗੁਰੂ ਸਰੀਰ ਦਾ ਰਾਖਾ ਨਹੀਂ। ਅਸੀਂ ਬਾਣੀ ਚ ਇੱਕ ਸ਼ਬਦ ਪੜ੍ਹਨੇ ਆ, ਗੁਰ ਕਾ ਬਚਨ ਬਸੈ ਜੀ ਨਾਲ ਹੈ ਸ਼ਬਦ ਹੈ। ਅਸੀਂ ਸੁਖਮਨੀ ਸਾਹਿਬ ਚ ਪੜ੍ਹਨੇ ਸਤਿਗੁਰ ਸਿੱਖਾਂ ਖਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ ਸ਼ਬਦ ਵਰਤਿਆ। ਸਤਿਗੁਰਾਂ ਨੇ ਕਿਹਾ ਮੈਂ ਜਨੇਊ ਪਾਵਾਂਗਾ, ਪਰ ਆਹ ਰਸਮ ਜਿਹੜੀ ਤੂੰ ਅਦਾ ਕਰਨਾ ਹੈ ਮੈਨੂੰ ਪਾਉਣਾ ਹੈ। ਇਹ ਬੜੀ ਵੱਡੀ ਕ੍ਰਾਂਤੀ ਸੀ। 9 ਸਾਲ ਦੀ ਉਮਰ ਹਜ਼ੂਰ ਦੀ, ਸਾਰਾ ਪਰਿਵਾਰ ਇਕੱਠਾ ਹੋਇਆ, ਪੰਡਿਤ ਹਰਦਿਆਲ ਪੂਰੀ ਤਿਆਰੀ ਕੀਤੀ। ਪੰਡਿਤ ਹਰਦਿਆਲ ਵੀ ਸ਼ਰਧਾ ਸੀ, ਉਹਨੂੰ ਪਤਾ ਸੀ ਕਿ ਬਾਬਾ ਕਾਲੂ ਨੇ ਬੁਲਾ ਮੈਨੂੰ ਲਿਆ, ਪਰ ਅੱਜ ਇਸ ਰਸਮ ਵਿੱਚੋਂ ਵੀ ਕੋਈ ਉਪਦੇਸ਼ ਮਿਲੇਗਾ। ਬਾਬਾ ਜੀ ਨੇ ਜਿਹੜੇ ਸ਼ਬਦ ਵਰਤੇ ਉੱਥੇ ਉਹਨੇ ਕਿਹਾ, ਕਹਿਣ ਲੱਗੇ ਚਾਰ ਗੁਣ, ਦਇਆ ਦੀ ਕਪਾਹ ਹੋਵੇ, ਕਪਾਹ ਵਿੱਚੋਂ ਸੂਤ ਕੱਤਿਆ ਜਾਂਦਾ, ਸੰਤੋਖ ਦਾ ਸੂਤਰ ਹੋਵੇ, ਜੱਤ ਦੀਆਂ ਉੱਚੇ ਆਚਰਣ ਦੀਆਂ ਗੰਢਾਂ ਦਿੱਤੀਆਂ ਹੋਣ ਤੇ ਸੱਤ ਦਾ ਵੱਟ ਦਿੱਤਾ ਹੋਵੇ। ਜੇ ਇਹ ਜਨੇਊ ਹੈ ਤਾਂ ਮੈਨੂੰ ਪਾ ਦੇ, ਕਿਉਂਕਿ ਇਹ ਪੈਸਿਆਂ ਨਾਲ ਨਹੀਂ ਮਿਲਦਾ, ਇਹ ਤਾਂ ਰੱਬ ਦੀ ਕਿਰਪਾ ਨਾਲ ਮਿਲਦਾ। ਸਰੀਰ ਸੜ ਵੀ ਜਾਏ ਪਰ ਜਨੇਊ ਫਿਰ ਵੀ ਨਹੀਂ ਸੜਦਾ ਹੁੰਦਾ। दया कपा संतोख सूत जत गंडी सतवट ए जनेऊ जी का खई ता पांडे कत ना ए टुटे ना मन लगे ना ए जले न जाए धन सो मानस नानका जोगल चले। अगला वचन की चौकड़ मुल अनाया वह चौका पाया सिखा कम चढ़ाइया गुरु ब्राह्मण थिया। चौकड़ मुल चौकड़ दर ते चार कौड़िया कहने जेड़ा तू चिन्ह पा के मेनु अज ब्राह्मण जा द्विज बनाना है ए ता चार कौड़िया दा दुकान तो भी खरीदया जा सकदा है। धर्म दे चिन्ह दुकान तो खरीद के धर्मी नहीं बनिया जांदा, धर्मी ता रब दी कृपा नाल अंदर दा चिन्ह धारण करिए ता बनिया जांदा। पर मैं अर्ज कीती विषय कैसा है चिन्हां दी एक महानता है फिर किते समा बने अर्ज करांगा सार्थ किवें। हुण कई कहणगे भी फिर ता चिन्हां दे खिलाफ धर्म दे चिन्ह दी अर्थ की नहीं, चिन्हां दी अपनी एक ज्ञान है जिदन चिन्ह खत्म हो जाएगा दुनिया दा विकास रुक जाएगा। तुसी सफर करदे हो की आ जिहड़े साइन बोर्ड लगे ने बोलदे ने चिन्ह ही ने, जे चिन्ह ना हुंदे ते आ 26 अखर किवें प्रफुल्लित हो जांदे। इन्हां चिन्हां दे विच सौंद असी निर्धारित कर दित्ती, चिन्ह बहुत कुछ अपनी थां रखदे पर जदों धर्म दा अंदरों इखलास खत्म हो जाए जिस करके चिन्ह धारिया है वह जीवन ही गवा जाए फिर बाबा कहिंदा नहीं यह तां चार कौड़ियां दा मुल लिआंदा। चौकड़ मुल अनाया वह चौकै पाया सिखा, इत्थे पाठ अक्सर कीर्तनीय कई बार सिखा कर दिया पर पाठ है सिखा, सिखा दर ते सिख्या, सिखा कम चढ़ाइया गुरु ब्राह्मण थिया, सिख्या दे दिती कि तेरा गुरु ब्राह्मण है। ओ मुआ ओ झड़ पया सड़ गया जिन्हें उदा धागा ते महाराज कहने ओ मुआ ओ झड़ पया फिर धागा गया सी शब्द वर्तने। फिर बेनती है बाबा जी का एक सिर प्रमाण खोर लेके आसा की वार विच। दास ने आसा की वार दी विचार शुरू की, मैं उस दिन 31 दिसंबर भी अर्ज की 24 पौड़ियां सी मेरे मन से भी वो तो वद 35 घंटे या 40 घंटे तकरीबन 110-112 घंटे च विचार हुई। आसा की वार दे बहुत गहरा ज्ञान है। जदों सी ए श्लोक पढ़ने सतगुरु कहने चिन्ह दर्थ की, हुण मान लो उथे जो अर्थ बाबा जी ने किते वह ब्राह्मण नूं भी नहीं पता, कहन लगे तू जनेऊ अपने पिंडे ते पा लिया ना लग्या कन ते टंग लेना। सतगुरु कहिंदे ने अपनियां वाचनिक इंद्रियां ते जनेऊ पाए जिहड़ियां तेरे मन नूं टिकन नहीं दिंदियां। ये शब्द वरते तेरी जीव ते जनेऊ धागे नाल घुट के बन्नी है जिहड़ी लुतर लुतर करके दिन रात झूठ कपट फरेब किन्नी कु चुगली निंदिया कर दी ते धागा पाए नहीं। तेरे कन ते धागा पाया जिहड़ा गंधन वैन ते निंदिया सुनदा, अपने हथां नूं धागे नाल बन्नी जिहड़ा पराया हक खोंदा, अपने पैरां नूं धागे नाल बन्नी जिहड़ा पराए मंदे रस्ते ते चलदा। हुण आ सलोक मैं भी उच्ची पढ़ देंगा, तग ना इंद्री तग ना नारी भलके थुक पवै नित दाड़ी, बेइज्जती हुंदी है तेरी तग ना पैरी तग ना हथी तग ना जेवा तग ना अखी वे तगा आपे वत्ते वट तागे अवरा कत्ते। बाबा जी कहने ले पहाड़ करे व्याह, पहाड़ दर्द समझने पर पहाड़ा जी कराया पहला कहते सन लारी का किन्ना पहाड़ा लगना, हुण ए तुक दे अर्थ करदे आ कई बारी साडे बंदे गुस्सा कर जांदे आ पर सच है जे। बाबा जी कहते ने जजमान दी बेटी दा व्याह है, नाल तू मंत्र पढ़ी जाने नाले कहना इन्ने रख दे इन्ने रख दे। चेते रखियो जे ब्राह्मण लावां दे पहाड़ा लैंदा पिया असी भी मिथ क्यों ही काम करने पे। बाबा जी हस गए ने तां ब्राह्मण नूं कह गया तुम ही करी जांदे, पर इह सुणांदे क्यों नहीं क्यों नहीं साडी भेटा नूं सट वजेगी। लै पहाड़ करे व्याह कद कागल कागल दर ते पत्रियां फोल फोल के दस दे चंगा दिन ते मंदा दिन केड़ा। लै पहाड़ करे व्याह कद कागल दस है रहा। बाबा जी कह लगे सुन वेखो लोका एहो विडान मन अंधा नौ सुजान। कहने मन दा अन्ना जे तुसी भुलेखे तुरे फिर दे बाहर चानने अंदर अखनेरा। एक पक्ष एक है, बेनती करांगे ਸਤਿਗੁਰੂ ਨੇ ਕਿਹਾ ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ ਗਲ ਪਾਵੇ, ਮੰਤਰ ਪੜ ਕੇ ਪਾ ਦਿੱਤਾ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਂ ਨਾ ਪਾਈ। ਮੈਂ ਗੱਲ ਹੈ ਔਖੀ ਬੜੀ ਕਹਿਣੀ, ਬੜੀ ਅਸੀਂ ਖੁਸ਼ੀ ਨਾਲ ਸੁਣ ਰਹੇ ਹਾਂ। ਬਾਬਾ ਜੀ ਨੇ ਕਿਹਾ ਜੇ ਮੈਂ ਵੀ ਕੜਾ ਪਾ ਕੇ ਗੰਦੇ ਮਾੜੇ ਰਸਤੇ ਤੇ ਚੱਲਿਆ ਵਾ, ਚੇਤੇ ਰੱਖਿਓ ਇਸ ਕੜੇ ਜਿਸ ਦਾਤੇ ਦਾ ਉਹਨੇ ਬਖਸ਼ਣਾ ਮੈਨੂੰ ਨਹੀਂ। ਜੇ ਮੈਂ ਵੀ ਕਿਰਪਾਨ ਪਾ ਕੇ ਉਹ ਕਰਮ ਕਰ ਰਿਹਾ ਜਿਨ੍ਹਾਂ ਕਰਮਾਂ ਤੋਂ ਗੁਰੂ ਰੋਕਿਆ, ਯਾਦ ਰੱਖਿਓ ਭੱਟ ਸਾਡੇ ਲਈ ਵੀ ਤਪਿਆ ਹੋਵੇਗਾ, ਕਿਉਂਕਿ ਅੱਖਾਂ ਕਦੀ ਬਦਕਿਸਮਤ ਆਪਣਾ ਚਿਹਰਾ ਨਹੀਂ ਦੇਖਦੀਆਂ, ਅੱਖਾਂ ਨੂੰ ਹਮੇਸ਼ਾ ਦੂਜੇ ਫੇਸ ਨਜ਼ਰ ਆਉਂਦੇ ਨੇ। ਜਿੱਦਣ ਅੱਖ ਨੂੰ ਆਪਣਾ ਆਪ ਦੇਖਣ ਦੀ ਜਾਂਚ ਹੈ, ਜੇ ਦੂਜੇ ਨੂੰ ਵੇਖਣਾ ਬੰਦ ਕਰਦਾ, ਦੂਜੇ ਨੂੰ ਅਸੀਂ ਦੇਖਣੇ। ਪਰ ਉੱਥੇ ਗੁਰੂ ਨੇ ਚਾਰ ਗੱਲਾਂ ਕਹੀਆਂ, ਇੱਕ ਦਇਆ, ਦੂਜਾ ਸੰਤੋਖ, ਤੀਜਾ ਜਤ ਤੇ ਤੀਸਰਾ ਸੱਤ। ਹੁਣ ਇਹ ਚਾਰ ਗੁਣ ਜੇ ਅਸੀਂ ਮੁਸਲਮਾਨ ਦੀ ਗੱਲ ਕਰੀਏ ਤੇ ਬਾਬਾ ਜੀ ਦੇ ਉੱਥੇ ਵੀ ਇੱਕ ਹੈ, ਚਾਰ ਹੀ ਤਕਰੀਬਨ, ਉੱਥੇ ਪੰਜ ਛੇ ਗੱਲਾਂ ਕੀਤੀਆਂ, ਮੈਂ ਵਿੱਚੋਂ ਚਾਰ ਚੁਣੇ। ਉਹ ਮਸੀਤ ਵੀ ਜਾਂਦਾ ਆਸਾ ਕੀ ਵਾਰ, ਅਸਲ ਚ ਇਹ ਆਸਾ ਕੀ ਵਾਰ ਦੇ ਅਰਥ ਹੋਣ ਤੇ ਅੱਜ ਦੇ ਵਰਤਮਾਨ ਵਿੱਚ ਉਸ ਇਸ਼ੂ ਨੂੰ ਟੱਚ ਕੀਤਾ ਜਾਏ। ਚੇਤੇ ਰੱਖਿਓ ਨਾ ਪ੍ਰਬੰਧਕ ਬਚਣਾ, ਨਾ ਰਾਗੀ ਬਚਣਾ, ਨਾ ਭਾਈ ਬਚਣਾ, ਕਿਸੇ ਨੇ ਜੇ ਬਚਣਾ ਸਾਰੇ ਕਤਾਰ ਚ ਖੜੇ ਹੋ ਜਾਣਗੇ। ਜੇ ਆਸਾ ਕੀ ਵਾਰ, ਹੁਣ ਦੇਖੋ ਮਾਨਸ ਖਾਣੇ ਕਰੈ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰੈ ਨਾਦ, ਉਹਨਾਂ ਕੀ ਆਵੈ ਕੋਈ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੈ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਾ ਭਰਪੂਰ, ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਖੱਤ ਛੁਰੀ ਜਗਤ ਕਿਸਾਈ, ਨੀਲ ਬਸਤਰ ਪੈਰ ਹੋਵੇ ਪਰਵਾਨ, ਮਲੇਚ ਧਾਨ ਲੈ ਪੂਜੈ ਪੁਰਾਣ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉਪਰ ਕਿਸੇ ਨੇ ਜਾਣਾ, ਦੇ ਕੇ ਚੌਕਾ ਕੱਢੀ ਕਾਰ, ਉਪਰ ਆਏ ਬੈਠੇ ਕੂੜਿਆਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਅਸਾਡਾ ਫਿੱਟੈ, ਤਨ ਫਿੱਟੈ ਫੇੜ ਕਰੇੜ, ਮਨ ਜੂਠੇ ਚੁਲੀ ਪਰੇ। ਚਲੋ ਸਲੋਕ ਪੜ੍ਹ ਦਿੱਤਾ, ਥੋੜੇ ਜਿਹੇ ਦੇ ਅਰਥ ਮੈਂ ਜ਼ਰੂਰ ਬੇਨਤੀ ਕਰਾਂਗਾ। ਸਤਿਗੁਰੂ ਨੇ ਤਿੰਨਾਂ ਦੀ ਗੱਲ ਕੀਤੀ, ਹਕੂਮਤ ਜਿਹਦੇ ਕੋਲ ਮੁਸਲਮਾਨ ਹੈ ਚੱਲਦੀ ਉਹਦੀ, ਕਿਉਂਕਿ ਛਿੱਤਰ ਉਹਦਾ ਕਹਿਣ, ਜਿਸ ਕਾ ਰਾਜ ਤਿਸੀ ਕਾ ਸੁਪਨਾ ਬਾਬਾ ਜੀ ਨੇ ਕਿਹਾ ਬਾਣੀ, ਉਹਦਾ ਡੰਡਾ ਕਾਇਮ ਹੈ, ਉਹ ਲੋਕਾਂ ਦਾ ਹੱਕ ਖਾਂਦਾ ਤੇ ਪੰਜ ਵਕਤ ਨਮਾਜ਼ ਪੜ੍ਹਦਾ ਜਾ ਕੇ। ਮਾਨਸ ਖਾਣੇ ਦਾ ਅਰਥ ਪਰਾਇਆ ਹੱਕ ਲੋਕਾਂ ਦਾ ਖੂਨ ਪੀਂਦਾ ਤੇ ਮਸੀਤ ਵੀ ਸਭ ਤੋਂ ਅੱਗੇ ਖਲੋਤਾ ਹੁੰਦਾ। ਮੈਂ ਇੱਕ ਦਿਨ ਕਿਹਾ ਸੀ ਮਨਜੀਤ ਸਾਹਿਬ, ਇਹਦਾ ਗੁੱਸਾ ਲੱਗਾ ਸੀ, ਮੈਂ ਕਿਹਾ ਚੰਦਾ ਦੇਤੇ ਹੈ ਮਸਜਿਦ ਮੇ, ਸ਼ਰਾਬ ਪੀਤੇ ਹੈ ਮੈਂ ਖਾਨੇ ਮੇ, ਖੁਦਾ ਵੀ ਰਾਜ਼ੀ ਰਹੇ ਸ਼ੈਤਾਨ ਵੀ ਨਾਰਾਜ਼ ਨਾ ਹੋ। ਸਤਿਗੁਰੂ ਕਹਿੰਦੇ ਮਾਨਸ ਖਾਣੇ ਕਰੇ ਨਿਵਾਜ, ਲੋਕਾਂ ਦਾ ਖੂਨ ਚੂਸਣ ਵਾਲਾ ਸਭ ਤੋਂ ਅੱਗੇ ਖਲੋਤ ਕੇ ਨਵਾਜੀ ਬਣਿਆ। ਛੁਰੀ ਵਗਾਇਨ, ਤਿੰਨ ਗਲ ਤਾਗ, ਜਿਨ੍ਹਾਂ ਖੱਤਰੀਆਂ ਨੇ ਜਨੇਊ ਪਾਇਆ ਹੈ, ਹਿੰਦੂ ਖੱਤਰੀ, ਉਹਨੇ ਹੱਥ ਤੇ ਛੁਰੀ ਫੜੀ, ਕਸਰਾ ਉਹ ਵੀ ਕੋਈ ਨਹੀਂ ਛੱਡਦਾ। ਤਿੰਨ ਘਰ ਬ੍ਰਾਹਮਣ ਪੂਰਾ ਨਾਦ, ਫਿਰ ਸੁਣਿਓ, ਨਮਾਜ਼ ਪੜ੍ਹ ਰਿਹਾ ਹਾਕਮ, ਉਹਦਾ ਅੱਗੇ ਅਹਿਲਕਾਰ ਹੈ ਖੱਤਰੀ, ਉਹਨੇ ਧਾਗਾ ਪਾਇਆ ਹੱਥ ਚ, ਉਹਨੇ ਵੀ ਛੁਰੀ ਪਕੜੀ, ਤੇ ਉਸ ਖੱਤਰੀ ਦੇ ਘਰ ਵਿੱਚ ਦਿਨ ਦੁਹਾਰ ਨੂੰ ਆਉਂਦਾ ਬ੍ਰਾਹਮਣ। ਤਿੰਨ ਘਰ ਬ੍ਰਾਹਮਣ ਪੂਰਾ ਨਾਦ, ਉਹ ਖੱਤਰੀ ਦੇ ਘਰ ਵਿੱਚ ਆ ਕੇ ਸੰਗ ਪੂਰਦਾ। ਬਾਬਾ ਜੀ ਕਹਿੰਦੇ ਉਹਨਾਂ ਪੀ ਆਵੇ ਉਹੀ ਸਾਧ, ਇਦੂ ਕਿਹੜਾ ਮਾਈ ਦਾ ਲਾਲ ਸਲੋਕ ਨੂੰ ਕਮਾਲੂਗਾ ਸਾਡੇ ਚ। ਸਤਿਗੁਰੂ ਕਹਿੰਦੇ ਨੇ ਉਸ ਮਾਨਸ ਖਾਣੇ ਦੇ ਘਰ ਵਿੱਚੋਂ ਦਾਣੇ ਤਨਖਾਹ ਆਈ ਖੱਤਰੀ ਘਰ, ਖੱਤਰੀ ਘਰ ਵਿੱਚ ਬ੍ਰਾਹਮਣ ਨੇ ਜਦੋਂ ਨਾਦ ਪੂਰਿਆ ਜਾਂ ਦਿਨ ਦਿਹਾਰ ਤੇ ਆਇਆ, ਖੱਤਰੀ ਨੇ ਉਸ ਪੈਸੇ ਵਿੱਚੋਂ ਬ੍ਰਾਹਮਣ ਨੂੰ ਦਿੱਤਾ। ਬਾਬਾ ਜੀ ਕਹਿੰਦੇ ਤੇਰੇ ਘਰ ਵਿੱਚ ਤਾਂ ਖੂਨ ਗਰੀਬਾਂ ਦਾ ਚਲਾ ਗਿਆ ਜਿਹੜਾ ਤੂੰ ਖੱਤਰੀ ਦੇ ਘਰੋਂ ਲੈ ਕੇ ਆਇਆ। ਹੁਣ ਆਪਾਂ ਤਾਂ ਕਦੀ ਕਿਸੇ ਨੂੰ ਪੁੱਛਿਆ ਨਹੀਂ, ਸੱਚੀ ਗੱਲ ਇਹ ਅਸੀਂ ਕਦੀ ਕਿਸੇ ਨੂੰ ਪੁੱਛਿਆ ਤੂੰ ਰੋਟੀ ਖਵਾਉਣਾ ਤੇਰੀ ਕਿਰਤ ਕੀ, ਆਪਾਂ ਕਹਿੰਦੇ ਕੰਮ ਨਬੇੜੋ ਰੁਪਈਆ ਪੜੋ ਚੱਲੋ ਅੱਗੇ। ਮੈਂ ਤਾਂ ਕਿਹਾ ਵੀ ਅਸੀਂ ਬਖਸ਼ੇ ਨਹੀਂ ਜਾਵਾਂਗੇ ਸਾਰੇ, ਇਹ ਅਰਦਾਸ ਹੀ ਕਰੋ ਦਾਤਾ ਕਿਰਪਾ ਕਰੇ। ਤਿੰਨ ਘਰ ਬ੍ਰਾਹਮਣ ਪੂਰਾ ਨਾਦ, ਬਾਬਾ ਜੀ ਕਹਿੰਦੇ ਉਹਨਾਂ ਪਿਆਵੇ ਮਾਨਸ ਖਾਣੇ ਵਾਲਾ, ਉਹਨਾਂ ਪਿਆਵੇ ਉਹੀ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਝੂਠ ਬੋਲ ਬੋਲ ਕੇ ਰੋਟੀਆਂ ਖਾਈ ਜਾਂਦੇ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ, ਮੱਥੇ ਟਿੱਕਾ ਤੇੜ ਧੋਤੀ ਕਖਾਈ, ਕਖਾਈ ਦਰਸ ਤਿੰਨ ਲੜਾਂ ਵਾਲੀ ਧੋਤੀ, ਮੇਰਾ ਖਿਆਲ ਲਾਂਗਰ ਜਿਹਨੂੰ ਕਹਿੰਦੇ, ਇੱਕ ਤਾਂ ਇੱਧਰ ਬੰਨਦੇ ਇੱਕ ਪਿੱਛੋਂ ਕੱਢ ਕੇ ਟੁੰਗਦੇ ਹੁੰਦੇ ਆ ਕਖਾਈ, ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪੈਰ ਹੋਵੇ ਪ੍ਰਵਾਨ। ਸਤਿਗੁਰੂ ਕਹਿੰਦੇ ਨੇ ਜਦੋਂ ਮੁਸਲਮਾਨਾਂ ਦੀ ਕਚਹਿਰੀ ਚ ਜਾਣਾ ਪੈਂਦਾ ਨੀਲੇ ਕੱਪੜੇ ਪਾਣੇ ਪੈਂਦੇ ਨੇ, ਗੁਲਾਮੀ ਦਾ ਚਿੰਨ੍ਹ ਤੇਰਾ। ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਮਾਨਸ ਖਾ ਰਿਹਾ ਦਾ, ਜਿਨ੍ਹਾਂ ਨੂੰ ਮਲੇਸ਼ ਕਹਿੰਦਾ ਤਨਖਾਹ ਉਹਨਾਂ ਤੋਂ ਲੈ ਰਿਹਾ, ਮਲੇਸ਼ ਧਾਨ ਲੈ ਪੂਜਾ ਪੁਰਾਣ ਅਪਾਥਿਆ ਕਾ ਪੁੱਠਾ ਬੱਕਰਾ ਖਾਣਾ, ਰਾਤੀ ਖਾ ਕੇ ਆਇਆ ਬੱਕਰਾ ਹਲਾਲ ਕੀਤਾ। ਮੁਸਲਮਾਨ ਨੇ ਕਿਹਾ ਛੱਡ ਪਰ ਇੱਧਰ ਆ ਚੁੱਪ ਕਰਕੇ ਖਾ ਮੇਰੇ ਨਾਲ, ਡਰਦਾ ਰਾਤੀ ਖਾ ਪੀ ਕੇ ਉਹਦੇ ਘਰੋਂ ਆਇਆ। ਸਵੇਰੇ ਬ੍ਰਾਹਮਣ ਆਇਆ ਸੀ ਆਉਂਦਿਆ ਸਰ, ਕਹਿੰਦਾ ਗਊ ਕਾ ਗੋਬਰ ਲਿਆਂਦਾ ਕਿ ਨਹੀਂ ਚੌਂਕਾ ਸਾਫ਼ ਕਰ ਲਈ? ਬਾਬਾ ਜੀ ਕਹਿੰਦੇ ਬੇਈਮਾਨਾ ਰਾਤੀ ਕੀ ਖਾ ਕੇ ਆਏ, ਸਵੇਰੇ ਚੌਂਕੇ ਸਾਫ਼ ਕਿਆ ਭਰਨੇ? ਵੇਖੋ ਗੁਰੂ, ਮੈਂ ਤਾਂ ਕਿਹਾ ਆਸਾ ਕੀ ਵਾਰ ਬਸ ਸੁਣੀ ਜੋ ਕੀਰਤਨ ਚੰਗਾ ਜੇ ਅਰਥ ਸੁਣ ਲੈ ਤੇ ਆਪਾਂ ਬਖਸ਼ੇ ਕੋਈ ਨੀ ਜਾਣ, ਖੜਤਾਲਾਂ ਵਜਾ ਕੇ ਗਾਈ ਜਾਈ ਚਲੋ ਚੱਲੀ ਜਾਏਗਾ ਕੰਮ। ਬੇਨਤੀ ਹੈ ਇਹ ਦੁਖਾਂਤ ਜੀ, ਜਦੋਂ ਕਿਤੇ ਅਕਾਂਤ ਚ ਬੈਠੀ ਜਾ ਸੱਚ ਸੱਚ ਜਾਣੂ ਮੈਂ ਸੰਗਤ ਚ ਕਹਿੰਦਾ ਸੋਚੀ ਦਾ ਬਾਬਾ ਕਿਵੇਂ ਛੁਟਾਂਗੇ ਸੀ ਤੇਰੇ ਦਰ ਤੇ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਉ ਥੌਰ, ਤੁਮਰੋ ਬਿਰਦ ਕਰ ਆਸਰੋ ਸਮਾਰੋ, ਮੇਰੀ ਕਰਤੂਤ ਕਰਕੇ ਮੇਰੀ ਨਰਕ ਚ ਥਾਂ ਨਹੀਂ, ਪਰ ਤੇਰੇ ਬਿਰਦ ਕਰਕੇ ਤੂੰ ਪਾਪੀ ਨੂੰ ਬਖਸ਼ ਲੈਂਦਾ। ਅਪਾਖਿਆ ਕਾ ਪੁੱਠਾ ਬੱਕਰਾ ਖਾਣਾ, ਚੌਕਾ ਉਪਰ ਕਿਸੇ ਨਾ ਜਾਣਾ, ਬੇਕੈ ਚੌਕਾ ਕੱਢੀ ਕਾਰ ਲਕੀਰ ਖਿੱਚ ਦਿੱਤੀ। ਘਰਦਿਆਂ ਨੇ ਕਿਹਾ ਅੱਜ ਸਾਰੇ ਸੁੱਚੇ ਆ ਗਏ, ਬਾਬਾ ਜੀ ਕਹਿੰਦੇ ਉੱਪਰ ਆਏ ਬੈਠੇ ਕੂੜਿਆਂ ਝੂਠਿਆ, ਕਹਿੰਦੇ ਮਤ ਪਿੱਟੈ ਵੇ ਮਤ ਪਿੱਟੈ, ਇਹ ਆਨਾ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇੜ। ਮਹਾਰਾਜ ਕਹਿੰਦੇ ਰਾਤੀ ਬੱਕਰਾ ਖਾਦਾ ਹਲਾਲ ਦਾ, ਮਨ ਜੂਠੇ ਚੁਲੀ ਭਰੇੜ, ਸਵੇਰੇ ਦਾਣੇ ਵੀ ਬਾਹਰ ਕੱਢਦੇ ਪੈਣ, ਮੂੰਹ ਕਿਤੇ ਜੂਠਾ ਨਾ ਰਹਿ ਜਾਏ। ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਕਹਿੰਦਾ ਰੱਬ ਦੇ ਚਿੰਨ੍ਹਾਂ ਉਹਦੇ ਨਾਂ ਤੇ ਪਾਏ, ਚਿੰਨ੍ਹਾਂ ਨੂੰ ਖਲੋਣਾ ਨਾ ਸਮਝੋ। ਚਲੋ ਚਾਰ ਗੱਲਾਂ ਕਹੀਆਂ, ਦਇਆ ਸੰਤੋਖ ਜਤ ਤੇ ਸਤ। ਹੁਣ ਜਦੋਂ ਇਸਲਾਮੀ ਗੱਲ ਕੀਤੀ, ਦੇਖੋ ਮੈਂ ਪ੍ਰਕਰਨ ਤੋਂ ਨਹੀਂ ਨਿਕਲਿਆ, ਆਉਣਾ ਮੈਂ ਇਸ ਕਰਕੇ ਥੋੜਾ ਜਿਹਾ ਮੈਂ ਕਲੀਅਰ ਕਰ ਲਿਆ ਕਿ ਗੁਰੂ ਨੇ ਤਿਲਕ ਜੰਯੂ ਦੀ ਖਾਤਰ ਕੁਰਬਾਨੀ ਦਿੱਤੀ, ਧਰਮ ਦੀ ਆਜ਼ਾਦੀ ਹਰ ਬੰਦੇ ਨੂੰ ਹੈ, ਪਰ ਜਿੱਥੇ ਧਰਮ ਦੇ ਨਾਂ ਤੇ ਭੇਖ ਦਿਸਿਆ ਉਹਨੂੰ ਸੁਚੇਤ ਕੀਤਾ। ਹੁਣ ਮੁਸਲਮਾਨ ਹੈ, ਮਸੀਤ ਵਿੱਚ ਜਾਂਦਾ, ਮੁਸੱਲਾ ਉਹਦੇ ਕੋਲ ਹੈ, ਕੁਰਾਨ ਦੀਆਂ ਆਇਤਾਂ ਪੜ੍ਹਦਾ, ਬਾਬਾ ਜੀ ਨੇ ਤੇ ਉਹਦੇ ਅਰਥ ਵੀ ਬਦਲ ਦਿੱਤੇ। ਜੇ ਇਹਨੂੰ ਦਇਆ ਕਪਾਹ ਬੋਲਿਆ ਤੇ ਉਹਨੂੰ ਕਿਹਾ ਮੇਰ ਮਸੀਤ, ਮੇਰ ਤੇ ਦਇਆ ਲਫ਼ਜ਼ ਇੱਕੋ ਹੀ, ਮੇਰ ਦਰ ਤੇ ਤਰਸ ਕਰ ਓਏ, ਮਸੀਤ ਵਿੱਚ ਜਾਣ ਵਾਲਿਆ ਅੱਲਾਹੁ ਅਕਬਰ ਕਹਿ ਕੇ ਬਾਂਗ ਦੇਣਾ, ਜਿਹਨੂੰ ਤੂੰ ਕਰੀਮ ਤੇ ਰਹੀਮ ਕਹਿੰਦਾ ਉਹਦੇ ਨਾਂ ਉੱਤੇ ਜ਼ੁਲਮ ਨਾ ਕਰ, ਮੇਰ ਦੀ ਮਸੀਤ ਬਣਾ। ਸਿਦਕ ਮੁਸੱਲਾ, ਸਿਦਕ ਦਰ ਤੇ ਸੰਤੋਖ ਨਾਲ ਟੁਕੇਗਾ, ਸਬਰ ਮੁਸੱਲਾ ਸਿਦਕ ਦਾ ਬਣਾ, ਮੇਰ ਮਸੀਤ ਸਿਦਕ ਮੁਸੱਲਾ ਹੱਕ, ਜਿਹਨੂੰ ਬਾਬਾ ਜੀ ਨੇ ਸੱਤ ਕਿਹਾ, ਸੱਤ ਵਟ ਜਿਹਨੂੰ ਕਿਹਾ, ਹੱਕ ਦਰ ਤੇ ਸੱਚ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ, ਸ਼ਰਮ ਦਾ ਅਰਥ ਲੱਜਿਆ, ਤੂੰ ਸੁਨਤ ਕਰਕੇ ਕਹਿੰਦਾ ਮੁਸਲਮਾਨ ਬਣ ਗਿਆ ਓਏ, ਇਹਨਾਂ ਵਕਾਰਾਂ ਤੋਂ ਲੱਜਿਆ ਖਾ, ਤੇਰੀਆਂ ਇੰਦਰੀਆਂ ਕਿਤੇ ਵਕਾਰਾਂ ਵਿੱਚੋਂ ਸ਼ਰਮ ਖਾ ਕੇ ਤੇਰਾ ਅੰਦਰ ਟਿਕ ਜਾ, ਚੇਤੇ ਰੱਖੀ ਏਡੂ ਵੱਡੀ ਸੁਨਤ ਕਿਹੜੀ ਹੈ। ਅਰਥ ਬਦਲ ਦਿੱਤੇ ਬਾਬਾ ਜੀ ਨੇ, ਗੱਲਾਂ ਚਾਰ ਹੀ ਕਹੀਆਂ, ਮੇਰ ਕਿਹਾ ਸੱਚ ਕਿਹਾ, ਮੇਰ ਮਸੀਦ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ ਸੀਲ ਰੋਜ਼ਾ, ਉਹ ਮੁਸਲਮਾਨ ਤੂੰ ਮੁਸਲਮਾਨ ਤਾਂ ਬਣੇਗਾ। ਚਾਰ ਹੀ ਗੱਲਾਂ ਨੇ ਜੀ। ਹੁਣ ਉਸ ਤੋਂ ਬਾਅਦ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ, ਸਤਿਗੁਰੂ ਨੇ ਉਹਦੇ ਵਿੱਚ ਵੀ ਚਾਰ ਗੱਲਾਂ ਤੇ ਬਹੁਤ ਜ਼ੋਰ ਦਿੱਤਾ। ਇੱਕ ਮੁੰਦਾ ਸੰਤੋਖ, ਉੱਥੇ ਵੀ ਸੰਤੋਖ ਗੁਣ ਗਿਆ, ਚਲੋ ਉੱਥੇ ਸੰਤੋਖ ਸੂਤ ਕਹਿ ਦਿੱਤਾ, ਇੱਥੇ ਮੁੰਦਾ ਵਰਤਿਆ, ਪਰ ਗੁਣ ਤਾਂ ਇੱਕੋ ਹੀ ਹੈ ਨਾ, ਸੰਤੋਖ ਦੀਆਂ ਮੁੰਦਰਾਂ ਪਾ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਬਪਿਊਤ, ਖਿੰਤਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਕੁਵਾਰੀ ਕਾਇਆ ਤੂੰ ਵਾਸ਼ਨਾ ਤੋਂ ਬਚ। ਉੱਥੇ ਵੀ ਦਇਆ ਲਫ਼ਜ਼ ਵਰਤਿਆ, ਭੁਗਤ ਗਿਆਨ ਦਇਆ ਭੰਡਾਰਨ। ਮੈਂ ਬੇਨਤੀ ਕਰਾਂਗਾ, ਗੁਰੂ ਨਾਨਕ ਸਾਹਿਬ ਚਾਰ ਗੁਣਾਂ ਤੇ ਜ਼ੋਰ ਦਿੰਦੇ ਆ, ਇੱਕ ਦਇਆ, ਦੂਜਾ ਸੰਤੋਖ, ਤੀਜਾ ਜਤ, ਤੇ ਚੌਥਾ ਬਾਬਾ ਜੀ ਨੇ ਸ਼ਬਦ ਵਰਤਿਆ ਸੱਤ। ਬੇਨਤੀ ਕਰਾਂ, ਹੁਣ ਤਿਲਕ ਜੰਯੂ ਵਾਲੇ ਗੁਰਦੇਵ ਦੇ ਘਰ ਚ ਹੈ, ਯਾਦ ਰੱਖਿਓ ਗੁਰੂ ਨਾਨਕ ਸਾਹਿਬ ਦਾ ਹਿਰਦਾ ਪੂਰੀ ਮਾਨਵਤਾ ਵਾਸਤੇ ਵੇ ਇਹਨੂੰ ਇੱਕ ਖਿੱਤੇ ਨਾਲ ਇੱਕ ਧਰਮ ਦੇ ਚਿੰਨ੍ਹਾਂ ਨਾਲ ਜੋੜ ਕੇ ਮਤ ਦੇਖੀਏ। ਜਦੋਂ ਆਪ ਜੀ ਦੇਖਦੇ ਹੋ ਸੀ ਸਭ ਤੋਂ ਪਹਿਲਾਂ ਬਾਬਾ ਜੀ ਤੇ ਬਾਬਰ ਦੀ ਮਿਲਣੀ ਐਮਨਾਬਾਦ ਹੁੰਦੀ ਤੇ ਦਾਸ ਨੇ ਬੇਨਤੀ ਕੀਤੀ ਇਹ ਪੈਰਲਲ ਚੱਲਦੇ ਆ, ਉਧਰੋਂ ਬਾਬੇ ਕਿ ਆਉਂਦੇ ਨੇ ਉਧਰੋਂ ਬਾਬਰ ਕਿ ਆਉਂਦੇ। ਫਰਕ ਇੰਨਾ ਬਾਬੇ ਕੇ ਇਨਕਲਾਬ ਲਿਆਉਂਦੇ ਨੇ, 1539 ਨੂੰ ਬਾਬਾ ਜੀ ਨੇ ਚੋਲਾ ਬਦਲਣਾ, ਪੁੱਤਰ ਕੋਲ ਨੇ ਪਰ ਯਾਦ ਰੱਖਿਓ ਪੁੱਤਰਾਂ ਨੂੰ ਗੱਦੀ ਨੀ, ਗੱਦੀ ਸੇਵਕ ਨੂੰ ਦਿੱਤੀ ਗਈ ਹੈ, ਪਰ ਬਾਬਰ ਜਿਹੜਾ ਉਹਨੇ ਗੱਦੀ ਆਪਣੇ ਪੁੱਤ ਹਮਾਯੂ ਨੂੰ ਦਿੱਤੀ ਗਈ। ਬਾਬਰ ਕੇ ਪੁਸ਼ਤੈਨੀ ਚੱਲਦੇ ਆ, ਬਾਬੇ ਕਹਿਣ ਵਿੱਚ ਅਸੀਂ ਦੇਖਦੇ ਹਾਂ ਬਰਾਬਰ ਚੱਲਦੇ ਆ, ਪਰ ਜਦੋਂ ਉਹ ਸ਼ਬਦ ਜਿਹੜੇ ਚਾਰ ਨੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਚ ਬਾਬਰ ਦੇ ਹਮਲੇ ਤੋਂ ਪਹਿਲਾਂ ਤੇ ਹਮਲੇ ਨਾਲ ਸੰਬੰਧਿਤ, ਹਾਲਾਂਕਿ ਸਾਰੇ ਅਸੀਂ ਇਹੀ ਸ਼ਬਦ ਕਹਿੰਦੇ ਹਾਂ, ਚਾਰ ਸ਼ਬਦ ਬਾਬਰ ਬਾਣੀ ਦੇ ਨੇ, ਤੁਹਾਨੂੰ ਚੰਗਾ ਲੱਗੇ ਮੰਨ ਲਿਓ, ਅਸਲ ਚ ਬਾਬਰ ਬਾਣੀ ਨਹੀਂ, ਚੇਤੇ ਰੱਖਿਓ ਨਾਨਕ ਬਾਬੇ ਦੀ ਬਾਣੀ ਹੈ। ਬਾਬਰ ਬਾਣੀ ਇੱਕ ਹਮਲਾਵਰ ਦੀ ਜ਼ੁਲਮ ਦੀ ਦਾਸਤਾਨ ਹੈ। ਅਸੀਂ ਕਹੀ ਚਾਰ ਸ਼ਬਦ ਬਾਬਰ ਬਾਣੀ ਦੇ, ਉਹ ਅਸਲ ਚ ਬਾਣੀ ਸ਼ਬਦ ਉਹ ਜਿਹੜਾ ਹੈ ਉਹ ਜ਼ੁਲਮ ਦਾ ਪ੍ਰਤੀਕ ਹੈ। ਬਾਬਰ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ, ਕਹਿੰਦੇ ਉਹਦੇ ਜ਼ੁਲਮ ਦਾ ਹੁਕਮ ਚੱਲਿਆ, ਸ਼ਹਿਜ਼ਾਦਿਆਂ ਨੂੰ ਖਾਣ ਵਾਸਤੇ ਰੋਟੀ ਨਸੀਬ ਨਹੀਂ ਹੋਈ। ਥੋੜੀ ਜਿਹੀ ਮੈਂ ਬੇਨਤੀ ਤਾਂ ਕਰਨ ਲੱਗਾ, ਇੱਥੇ ਹਿੰਦੂ ਨੂੰ ਸਮੱਸਿਆ ਹੋਗੀ ਨੌਵੇਂ ਜਾਮ ਵਿੱਚ, ਤਿਲਕ ਜੰਜੂ ਨੂੰ ਖਤਰਾ ਹੈ, ਪਰ ਜਿਸ ਦਿਨ ਸਤਿਗੁਰੂ ਐਮਨਾਬਾਦ ਗਏ ਨੇ ਉਥੇ ਬਹੁ ਗਿਣਤੀ ਪਠਾਣਾ ਦੀ ਹੈ, ਉਸ ਜੰਗ ਵਿੱਚ ਹਿੰਦਵਾਣੀਆਂ ਦਾ ਜ਼ਿਕਰ ਗੁਰਦੇਵ ਨੇ ਕੀਤਾ, ਅਸੀਂ ਬਾਣੀ ਚ ਪੜ੍ਹਦੇ ਹਾਂ ਪਟਿਆਣੀ ਠਕੁਰਾਣੀ ਹਿੰਦਵਾਣੀ ਸਭ ਦਾ ਜ਼ਿਕਰ ਕੀਤਾ, ਪਰ ਜਦੋਂ ਬਰਾਬਰ ਦੀ ਲੜਾਈ ਦੀ ਗੱਲ ਕੀਤੀ ਕਹਿਣ ਲੱਗੇ ਮੁਗਲਾਂ ਦੀ ਤੇ ਪਠਾਣਾ ਦੀ ਲੜਾਈ ਹੁੰਦੀ ਪਈ। ਮੈਂ ਇਸ ਨੁਕਤੇ ਨੂੰ ਕਲੀਅਰ ਕਰ ਲਈ ਕਿ ਉਥੇ ਤਾਂ ਹਿੰਦੂ ਕੋਈ ਨੀ, ਜਿਹੜਾ ਇਹ ਜ਼ੋਰ ਦਿੱਤਾ ਜਾ ਰਿਹਾ ਜੀ ਸਿੱਖ ਧਰਮ ਹਿੰਦੂਆਂ ਦਾ ਹੀ ਧਰਮ ਹੈ, ਤਿਲਕ ਜੰਜੂ ਦੀ ਖਾਤਰ ਕੀਤਾ ਤਾਂ ਹੈ, ਉਹ ਗਲਤ ਅਰਥ ਕਰ ਰਿਹਾ। ਹੁਣ ਐਮਨਾਬਾਦ ਪਠਾਣ ਨੇ ਤੇ ਦੂਜੇ ਪਾਸੇ ਮੁਗਲ ਨੇ, ਪਰ ਚੇਤੇ ਰੱਖਿਓ ਗੁਰੂ ਨਾਨਕ ਦੀ ਜੋਤ ਉਹਨਾਂ ਪਠਾਣਾਂ ਦੇ ਬੱਚਿਆਂ ਦੇ ਕੀਰਨੇ ਪੈਂਦੇ ਨੂੰ ਉਹਨਾਂ ਦੇ ਵੀ ਅਥਰੂ ਪੂੰਜਣ ਵਾਸਤੇ ਚਲੀ ਗਈ। ਅਸੀਂ ਬਾਣੀ ਚ ਜਦੋਂ ਦੇਖਦੇ ਹਾਂ ਖਾਸ ਕਰਕੇ ਸ਼ਬਦ ਇੱਕ ਤਾਂ ਇਹ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ, ਵੇ ਲਾ ਲੋ ਸ਼ਬਦ ਸਤਿਗੁਰੂ ਨੇ 7 ਵਾਰੀ ਵਰਤਿਆ ਉਸ ਸ਼ਬਦ ਵਿੱਚ, ਪੜ੍ਹਦੇ ਸੀ ਸਾਰੇ ਸ਼ਬਦ। ਵੇ ਸ਼ਬਦ ਪੰਜਾਬੀ ਦਾ ਬੜਾ ਮਿੱਠਾ ਤੇ ਪਿਆਰਾ ਸ਼ਬਦ ਹੈ, ਬੜਾ ਪਿਆਰਾ ਸ਼ਬਦ ਹੈ। ਵੇ ਵੀਰਾ ਇਹ ਲਫ਼ਜ਼ ਬੜਾ ਮਮਤਾ ਭਰਿਆ ਹੈ। ਦਾਸ ਕਹਿੰਦਾ ਹੈ ਭਾਈ ਲਾਲੋ ਸਾਹਿਬ ਕਿੰਨੇ ਪਿਆਰ ਨਾਲ ਬਾਬੇ ਨੇ ਆਵਾਜ਼ ਮਾਰੀ, ਇੱਕ ਵਾਰੀ ਦੋ ਵਾਰੀ ਨਹੀਂ 7 ਵਾਰੀ ਕਿਹਾ ਵੇ ਲਾਲੋ। ਤੇ ਜੇ ਮੈਂ ਭੁੱਲਾਂ ਜ਼ਰੂਰ ਮੈਂ ਦਰੁਸਤ ਕਰਾਂਗਾ, ਕਿਉਂਕਿ ਇਹ ਨਹੀਂ ਕਿ ਜੋ ਮੈਂ ਬੋਲ ਰਿਹਾ ਮੈਂ ਬੜਾ ਗਿਆਨ ਦਾ ਭੰਡਾਰਾ ਹਾਂ, ਹਰ ਬੰਦੇ ਦੀ ਆਪੋ ਆਪਣੀ ਅਪਰੋਚ ਹੈ ਗਿਆਨ ਦੀ। ਮੈਨੂੰ ਇੰਝ ਲੱਗਦਾ ਬਾਬਾ ਨਾਨਕ ਨੇ ਦੋ ਥਾਵਾਂ ਤੇ ਪ੍ਰਸ਼ਾਦਾ ਆਪ ਮੰਗ ਕੇ ਛਕਿਆ। ਇੱਥੇ ਮੰਗ ਕੇ ਦਾ ਅਰਥ ਫਕੀਰ ਵਾਲਾ ਮੰਗਤਾ ਨਹੀਂ ਕਰਨਾ, ਇੱਕ ਬਾਬੇ ਬੇਬੇ ਨਾਨਕੀ ਦਾ ਬੂਹਾ ਖੜਕਾਉਂਦੇ ਨੇ, ਬੇਬੇ ਭੁੱਖ ਲੱਗੀ ਏ ਪ੍ਰਸ਼ਾਦਾ ਛਕਾ, ਦੂਜੇ ਪਾਸੇ ਲਾਲੋ ਨੂੰ ਕਹਿੰਦੇ ਨੇ ਭੁੱਖ ਲੱਗੀ ਏ ਪ੍ਰਸ਼ਾਦਾ ਛਕਾ। ਮਲਕ ਭਾਗੋ ਸਭ ਕੁਝ ਦੇ ਰਿਹਾ, ਉਹਨੇ ਤਾਂ ਆਮੰਤਰਣ ਦਿੱਤਾ, ਜਿਹੜਾ ਬੁਲਾਣ ਆਇਆ ਉਹਦੇ ਘਰ ਰੋਟੀ ਨਹੀਂ ਖਾਈ, ਤੇ ਜਿਹਨੇ ਸੱਦਿਆ ਕੋਈ ਨੀ ਉਹਦਾ ਦਰਵਾਜ਼ਾ ਖਿੜ ਖੜਕਾ ਕੇ ਬੂਹਾ ਖੋਲਦਾ ਤੇ ਕਹਿੰਦੇ ਨੇ ਲਾਲੋ ਭੁੱਖ ਲੱਗੀ ਹੈ ਕੋਈ ਛਕਾ। ਉਹ ਚੌਂਕਾ ਸਾਫ ਕਰ ਲੱਗਦਾ ਕਿ ਬੇਦੀ ਕੋਲ ਭੁੱਖਣ ਆਇਆ, ਗੁਰੂ ਨਾਨਕ ਸਾਹਿਬ ਆਏ ਨੇ, ਉਹ ਚੌਂਕਾ ਸਵਾਰ ਲੱਗਦੀ ਉਹਦੇ ਘਰੋਂ ਬੀਬੀ ਆਵਾਜ਼ ਦੇ ਕੇ ਕਹਿੰਦੇ ਬੀਬਾ ਚੌਂਕੇ ਦੀ ਕੀ ਲੋੜ, ਸਾਰੀ ਧਰਤੀ ਹੀ ਨਾਨਕ ਦਾ ਚੌਂਕਾ ਹੈ, ਇਹ ਸਾਰੀ ਜ਼ਮੀਨ ਹੀ ਮੇਰਾ ਚੌਂਕਾ ਹੈ। ਜਦੋਂ ਉਹਦੇ ਚੌਂਕੇ ਚ ਗਾਇਆ ਹੋਵੇਗਾ ਵੇ ਲਾਲੋ, ਉਸ ਵਕਤ ਉਸ ਅੰਦਰ ਕਿੱਡੀ ਕੋ ਬਖਸ਼ਿਸ਼ ਵਰਤੀ ਹੋਵੇਗੀ। ਇਹ ਕੋਈ ਗੀਤ ਥੋੜਾ ਸੀ, ਉਹਦਾ ਚੌਂਕਾ ਗੁਰੂ ਨਾਨਕ ਦੀ ਬਖਸ਼ਿਸ਼ ਨਾਲ ਨਿਵਾਜਿਆ ਗਿਆ। ਚਲੋ ਤੁਹਾਡੇ ਚ ਚਲੋ ਪਾਕਿਸਤਾਨ ਜਰੂੜੀ ਸਾਹਿਬ ਗੁਰਦੁਆਰੇ ਦਰਸ਼ਨ ਕੀਤੇ ਹੋਣੇ ਨੇ, ਸਤਿਗੁਰੂ ਬਾਹਰ ਜਾਂਦੇ ਸਨ, ਪਰ ਸ਼ਾਮ ਨੂੰ ਲਾਲੋ ਦੀ ਕੁਟੀਆ ਚ ਆ ਕੇ ਰਹਿਣਾ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਤਾਬ ਨੂੰ ਧਾਇਆ, ਜੋਰੀ ਮੰਗੈ ਦਾਨ ਵੇਲਾ। ਜੋਰੀ ਦਾ ਅਰਥ ਦਾਸ ਅਕਸਰ ਕਰਦਾ ਇਸਤਰੀ, ਇਸਤਰੀਆਂ ਦਾ ਦਾਨ ਮੰਗਿਆ ਉਹਨੇ। ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੇ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਕਾਜ਼ੀਆਂ ਬੰਬ ਨਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ। ਨਾਲ ਸ਼ਬਦ ਵਰਤਿਆ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ ਵੀ ਸ਼ਬਦ ਵਰਤਿਆ, ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸਮਾਨ ਸੀ ਬੋਲਾ। ਕਹਿੰਦੇ ਜਿਹੜੇ ਬੋਲ ਅੱਜ ਤੇਰੀ ਝੌਂਪੜੀ ਚ ਬੋਲੇ ਨੇ, ਅੱਜ ਹੰਕਾਰੀਆਂ ਨੂੰ ਬੋਲਾਂ ਦੀ ਕਦਰ ਨਹੀਂ। ਜਿਸ ਦਿਨ ਇਹਨਾਂ ਦੇ ਸਰੀਰ ਕੱਪੜਿਆਂ ਦੀ ਤਰ੍ਹਾਂ ਕਤਰੇ ਜਾਣਗੇ, ਉਹ ਦਿਨ ਯਾਦ ਰੱਖੀ ਮੇਰੀਆਂ ਗੱਲਾਂ ਨੂੰ ਯਾਦ ਕਰਕੇ ਲੋਕ ਰੋਣਗੇ, ਕਿਉਂਕਿ ਇਹਨਾਂ ਦੀ ਤਿਆਰੀ ਕੋਈ ਨਹੀਂ। ਮੈਂ ਚਲੋ ਮੇਰਾ ਪ੍ਰਸੰਗ ਇਹ ਨਹੀਂ ਉਹ ਯੁੱਧ ਦਾ, ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹੁੰਦਾ। ਹੁਣ ਹਮਲਾ ਹੁੰਦਾ ਹੈ, ਬਾਬਾ ਜੀ ਦਾ ਕੋਈ ਰਿਸ਼ਤੇਦਾਰ ਥੋੜਾ ਅਮਨਾਬਾਦ ਰਹਿੰਦਾ, ਕੋਈ ਜੀ ਨਹੀਂ ਬੇਦੀਆਂ ਚੋਂ। ਸੱਚ ਇਹ ਵੀ ਗੁਰੂ ਨਾਨਕ ਦਾ ਘਰ ਮਜ਼ਲੂਮਾਂ ਦੀ ਢਾਲ ਹੈ। ਉਹ ਬਾਂਗ ਦੇਣ ਵਾਲਾ ਹੋਵੇ, ਉਹ ਓਮ ਬੋਲਣ ਵਾਲਾ ਹੋਵੇ, ਕੋਈ ਇਹਦੇ ਦਰ ਤੇ ਆਵੇ, ਜਿਹੜਾ ਸ਼ਰਮ ਪੈ ਜਾਂਦਾ ਉਹਨੂੰ ਗਲੇ ਨਾ ਲਾਂਦੇ, ਉੱਥੇ ਹਜ਼ੂਰ ਪਹੁੰਚਦੇ ਨੇ। ਇਸ ਖਾਸ ਕਰਕੇ ਸਿਰਫ ਦੋ ਸ਼ਬਦਾਂ ਦੀਆਂ ਕੋਈ ਤੁਕਾਂ, ਇੱਕ ਤਾਂ ਮਹਾਰਾਜ ਕਹਿੰਦੇ ਨੇ ਖੁਰਾਸਾਨ ਖਸਮਾਨਾ ਕੀਆ। ਬਾਬਰ ਨੇ ਉੱਥੇ ਰਾਜ ਸੀ ਖੁਰਾਸਾਨ ਉਹਦਾ, ਉਹ ਸੌਂਪ ਕੇ ਆ ਗਿਆ। ਮਹਾਰਾਜ ਕਹਿੰਦੇ ਖਸਮਾਨਾ ਇਹਨੂੰ ਬਚਾ ਲਿਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਜਮਦੂਤ ਬਣ ਕੇ ਮੁਗਲ ਆਇਆ, ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ। ਇੰਨੀ ਮਾਰ ਪਈ, ਕੁਰਲਾਣੇ ਪਾਠ ਨੇ, ਇਹ ਸਭ ਨੂੰ ਪਤਾ ਹੈ ਕਿ ਪਾਠ ਕਰਲਾਣੇ ਹੈ। ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ, ਕਰਤਾ ਤੂੰ ਸਭਨਾ ਕਾ ਸੋਈ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਸਖਤਾ ਦਰ ਤੇ ਸ਼ਕਤੀ ਵਾਲਾ, ਜ਼ੋਰਾਵਰ, ਤਾਕਤ ਵਾਲੇ ਨਾਲ ਤਾਕਤ ਵਾਲਾ ਲੜੇ ਤੇ ਕੋਈ ਰੋਸ ਨਹੀਂ। ਕਰਤਾ ਤੂੰ ਸਭਨਾ ਕਾ ਸੋਈ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਸਖਤਾ ਸ਼ੀ ਮਾਰੇ ਪੈ ਵਗੈ ਖਸਮ ਹੈ ਸਾਹ ਪੁਰਸਾਈ, ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਾ ਕਾਈ। ਤਾਕਤ ਵਾਲੇ ਨਾਲ ਤਾਕਤ ਵਾਲਾ ਲੜੇ ਕੋਈ ਰੋਸ ਨਹੀਂ। ਮੈਂ ਬੇਨਤੀ ਕਰਾਂਗਾ ਇਸ ਕੰਸੈਪਟ ਚ ਤਿਲਕ ਜੰਜੂ ਸਮਝੋ, ਉਹਨਾਂ ਦੇ ਪੱਲੇ ਤਾਕਤ ਨਹੀਂ, ਪਰ ਔਰੰਗਜ਼ੇਬ ਕੋਲ ਤਾਕਤ ਉਹ ਵੰਗਾਰ ਕੇ ਕਹਿੰਦਾ ਜਾਂ ਤਿਲਕ ਜਾਂ ਇਸਲਾਮ। ਪਰ ਪਹਿਲੇ ਜਾਮੇ ਚ ਹਜ਼ੂਰ ਜਦੋਂ ਪਠਾਣਾ ਦੇ ਘਰਾਂ ਚ ਅੱਗ ਲੱਗਦੀ ਏ, ਉਦੋਂ ਵੀ ਜਦੋਂ ਬੇਦੋਸ਼ੇ ਮਾਰੇ ਜਾਂਦੇ ਨੇ ਤੇ ਸਤਿਗੁਰੂ ਕਹਿੰਦੇ ਨੇ ਤਾਕਤ ਵਾਲੇ ਨਾਲ ਤਾਕਤ ਵਾਲਾ ਲੜ ਮਰੇ ਤੇ ਕੋਈ ਰੋਸ ਨਹੀਂ। ਪਰ ਗਾਵਾਂ ਦੇ ਵਗ ਤੇ ਭੇਡਾਂ ਬੱਕਰੀਆਂ ਨੂੰ ਸ਼ੇਰ ਪਾੜ ਕੇ ਲੈ ਜਾਏ, ਫਿਰ ਮਾਲਕ ਨੂੰ ਪੁੱਛੀ ਜਾਂਦਾ ਤੂੰ ਵਗ ਨੂੰ ਸੰਭਾਲਣ ਵਾਲਾ ਕਿੱਥੇ ਸੀ। ਕਰਤਾ ਤੂੰ ਸਭਨਾ ਕਾ ਸੋਈ, ਜੇ ਸਖਤਾ ਸਖਤੇ ਕੋ ਮਾਰੇ। ਮੈਂ ਆਉਣ ਵਾਲੇ ਦਿਨਾਂ ਜਦੋਂ ਕਰਾਂਗਾ 40 ਸਿੱਖ 10 ਲੱਖ ਦਾ ਮੁਲਕਈਆ, ਗੁਰੂ ਸਫਰਨਾਮੇ ਚ ਕਹਿੰਦੇ ਨੇ ਔਰੰਗਜ਼ੇਬ ਪਹਿਲਾ ਤੀਰ ਮੈਂ ਤੇਰੇ ਜਰਨੈਲ ਨਾਰ ਖਾਨ ਨੂੰ ਮਾਰਿਆ ਸੀ। ਦੇਖੋ ਇਹ ਬਿਲਕੁਲ ਕਾ ਮੈਂ ਕੁਝ ਨਹੀਂ ਕੀਤਾ। ਇਹ ਆਉਣ ਵਾਲੇ ਦਿਨ ਚ ਅਸੀਂ ਦੇਖਾਂਗੇ। ਤਿੰਨ ਦੀਵਾਨ ਸਾਡੇ ਕੋਲ ਹੈ ਨਾ ਜੀ, ਸਖਤਾ ਸ਼ੀ ਸ਼ੇਰ ਬਲਵਾਨ ਬਣ ਕੇ ਆ ਜਾਏ, ਆ ਕੇ ਵਗ ਨੂੰ ਪਾੜ ਸੁੱਟੇ, ਖਸਮ ਹੈ ਸਾ ਪੁਰਸਾਈ, ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਾ ਕਾਈ। ਲਾਸ਼ਾਂ ਗਲੀਆਂ ਚ ਰੋਦੀਆਂ ਪਈਆਂ ਨੇ, ਬਦਬੋ ਮਾਰਦੀਆਂ ਨੇ। ਬਾਬਾ ਜੀ ਨੇ ਕਿਹਾ ਵਾਹਿਗੁਰੂ, ਰਤਨਾ ਵਰਗੇ ਕੀਮਤੀ ਸਰੀਰ ਬਾਬਰ ਦੇ ਕੁੱਤਿਆਂ ਨੇ, ਸਿਪਾਹੀਆਂ ਕੁੱਤਿਆਂ ਨੇ ਇਸ ਤਰ੍ਹਾਂ ਚੀਰ ਦਿੱਤੇ ਜਿਵੇਂ ਹਲਕਾ ਕੁੱਤਾ ਕਿਸੇ ਨੂੰ ਚੀਰ ਦਿੰਦਾ। ਮੈਂ ਇੱਕ ਬੇਨਤੀ ਕਰਾਂਗਾ, ਬਾਬਰ ਨਾਲ ਸੰਬੰਧਿਤ ਤਵਾਰੀਖ ਸਾਡੇ ਕੋਲ ਇਤਿਹਾਸ ਪਿਆ ਹੈ, ਬਾਬਰ ਦੀ ਆਪਣੀ ਜੀਵਨੀ ਹੈ। ਹਿੰਦੁਸਤਾਨ ਦੇ ਅੰਦਰ ਗੁਰੂ ਨਾਨਕ ਨੇ ਜਿਹੜੇ ਸ਼ਬਦ ਕਹੇ ਬਾਬਰ ਲਈ, ਸ਼ਬਦ ਉਹਨਾਂ ਨੇ ਜਮਦੂਤ ਵਰਤਿਆ, ਉਹਦੀ ਸਬਾਈ ਲਈ, ਉਹਦੇ ਸਿਪਾਹੀਆਂ ਲਈ ਫੌਜ ਕੁੱਤਾ ਵਰਤਿਆ। ਸੱਚ ਇਹ ਕਿ ਇਸ ਗੱਲ ਨੂੰ ਕਿਉਂ ਨਹੀਂ ਉਭਾਰਿਆ ਗਿਆ ਕਿ ਗੁਰੂ ਨਾਨਕ ਸਾਹਿਬ ਦਰਦਮੰਦਾਂ ਦੀ ਬਾਂਹ ਪਕੜਨ ਵਾਲਾ ਹੈ। ਫਿਰ ਦੇਖੋ ਉੱਥੇ ਨਾਲ ਲੋਕਾਂ ਨੂੰ ਝੰਜੋੜਿਆ। ਯਾਦ ਰੱਖੋ ਜਿਸ ਕੌਮ ਕੋਲ ਜਿੰਨੀ ਐਸ਼ੋ ਇਸ਼ਰਤ ਆ ਜਾਏਗੀ, ਰੱਬ ਦਾ ਨਾਮ ਭੁੱਲ ਜਾਏਗਾ, ਪਤਨ ਵਾਲੇ ਪਾਸੇ ਸ਼ੁਰੂ ਹੋ ਜਾਏਗੀ। ਸਤਿਗੁਰੂ ਨੇ ਉੱਥੇ ਫੇਰੀ ਪਾ ਕੇ ਕਿਹਾ, ਜਦੋਂ ਵਹਿਣ ਪੈਂਦੇ ਦੇਖੇ ਉਸ ਨਰਮ ਕਰੁਣਾ ਨਾਲ ਭਰੇ ਗਿਰਦੇ ਨੇ ਉਹ ਬੀਬੀਆਂ ਦੇਖੀਆਂ ਜਿਨ੍ਹਾਂ ਦੇ ਚੌਂਕੇ ਚ ਵਿਆਹ ਤੋਂ ਬਾਅਦ ਚੌਂਕੇ ਚ ਰੋਟੀ ਪਕਾਉਣ ਦੇ ਸਗਨ 1,00,000 ਰੁਪਈਆ ਸਹੁਰਿਆਂ ਨੇ ਦਿੱਤਾ। ਇੰਨਾ ਰੁਪਈਆ ਸੀ ਜੀ ਉਦੋਂ ਉੱਥੇ। ਬਾਬਾ ਜੀ ਨੇ ਕਿਹਾ ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁਨੀਅਨ ਗੱਲ ਵਿੱਚ ਆਵੇ ਧੂੜ। ਜਿਨ੍ਹਾਂ ਨੇ ਕੇਸਾਂ ਦੀਆਂ ਪੱਟੀਆਂ ਬਣਾਈਆਂ ਬਾਬਰ ਦੇ ਸਿਪਾਹੀਆਂ ਨੇ ਕੇਸ ਕੈਂਚੀਆਂ ਨਾਲ ਕੱਟੇ। ਜਿਹੜੀਆਂ ਧੀਮੀ ਆਵਾਜ਼ ਚ ਬੋਲਦੀਆਂ ਸਨ, ਬੋਲਣ ਦਾ ਵੀ ਇੱਕ ਫੈਸ਼ਨ ਸੀ, ਕਹਿੰਦੇ ਨੇ ਕੁਰਲਾ ਕੁਰਲਾ ਕੇ ਉਹਨਾਂ ਦੇ ਗਲਿਆਂ ਵਿੱਚ ਧੂੜ ਭਰੀ ਪਈ। ਜਿਨ੍ਹਾਂ ਦੇ ਗਲੇ ਵਿੱਚ ਮੋਤੀਆਂ ਦੀਆਂ ਮਾਲਾਂ ਸਨ, ਉਹਨਾਂ ਦੀਆਂ ਮੋਤੀਆਂ ਦੀਆਂ ਮਾਲਾਂ ਤੋੜ ਕੇ ਉਹਨਾਂ ਦੇ ਗਲੇ ਵਿੱਚ ਰੱਸੀਆਂ ਪਾ ਦਿੱਤੀਆਂ। ਜਿਹੜੀਆਂ ਕੀਮਤੀ ਮਹੱਲਾ ਚ ਰਹਿੰਦੀਆਂ ਸਨ, ਆਪਣੀ ਘਰ ਦੀ ਦਿਉੜੀ ਕੋਲ ਵੀ ਨਹੀਂ ਬੈਠ ਸਕਦੀਆਂ। ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ ਸੇ ਸਿਰ ਕਾਤੀ ਮੁਨੀਅਨ ਗੱਲ ਵਿੱਚ ਆਵੇ ਧੂਰ। ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿ ਨਾ ਮਿਲ ਹਦੂਰ ਆਦੇਸ ਬਾਬਾ ਆਦੇਸ਼ ਆਦ ਪੁਰਖ ਤੇਰਾ ਅੰਤ ਨਾ ਪਾਇਆ ਤੂੰ ਕਰ ਕਰ ਦੇਖੈ ਵੇਸ। ਜਦੋਂ ਸੀਆਂ ਵਿਆਹੀਆਂ, ਐ ਪਠੇਰ ਪੰਜਾਬੀ ਦੇ ਸ਼ਬਦ, ਜਦੋਂ ਸੀਆਂ ਵਿਆਹੀਆਂ ਲਾੜੇ ਸੋਹਨ ਪਾਸ ਹਿੰਡੋਲੀ ਚੜ ਆਈਆਂ ਦੰਦ ਖੰਡ ਕੀ ਤੇਰਾ ਦੰਦ ਖੰਡ ਇਹ ਹਾਥੀ ਦੰਦ ਦੇ ਬਣੇ ਚੂੜੇ ਗਹਿਣੇ ਰਾਸਦਰ ਤੇ ਪੂੰਜੀ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਏ ਝੱਲੇ ਚਿਮਕਣ ਪਾਸ। ਇਹ ਪੰਜਾਬ ਦੀ ਇੱਕ ਰੀਤ ਸੀ ਜੀ, ਪੰਜਾਬ ਦਾ ਸਭਿਆਚਾਰ ਸੀ। ਮੈਨੂੰ ਮਰਿਆਦਾ ਨਹੀਂ ਕਹਿ ਰਿਹਾ, ਜਦੋਂ ਮੈਂ ਰੀਤ ਲਫ਼ਜ਼ ਵਰਤਣਾ ਨਾ ਉਦੋਂ ਇਹ ਗੱਲ ਚੇਤੇ ਰੱਖਿਓ, ਇਹ ਬਰਾਦਰੀਆਂ ਨਾਲ ਜੁੜੇ ਸ਼ਬਦ ਹੁੰਦੇ ਆ। ਰੀਤਾਂ ਵੱਖਰੀਆਂ ਹੁੰਦੀਆਂ ਨੇ ਪਰ ਮਰਿਆਦਾ ਇੱਕ ਹੁੰਦੀ ਹੈ। ਉਹ ਵਿਆਹ ਤੋਂ ਬਾਅਦ ਜਦੋਂ ਜੰਝ ਵਾਪਸ ਆਉਂਦੀ ਸੀ ਤੇ ਮਾਈ ਸਿਰ ਤੋਂ ਪਾਣੀ ਵਾਰ ਕੇ ਪੀਂਦੀ ਸੀ। ਮਹਾਰਾਜ ਕਹਿੰਦੇ ਖਿੰਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਏ ਝੱਲੇ ਚਿਮਕਣ ਪਾਸ। 1,00,000 ਲੈਣ ਬੈਠੀਆਂ 1,00,000 ਲੈਣ ਖੜੀਆਂ ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸੇਜੜੀਆਂ 3 ਗਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ। ਫਿਰ ਬਾਬਾ ਜੀ ਨੇ ਕਿਹਾ ਮਾਰ ਪਤਾ ਕਿਉਂ ਪਈ ਧਨ ਜੋਬਨ ਦੋਏ ਵੈਰੀ ਹੋਏ ਜਿੰਨੀ ਰੱਖੇ ਦਗ ਲਾਏ 1 ਰੁਪਈਆ ਤੇ ਦੂਜੀ ਜਵਾਨੀ। ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ, ਸੱਚ ਇਹ ਜੇ ਦੋ ਚੀਜ਼ਾਂ ਤਬਾਹੀ ਕਰ ਦੇਣਗੀਆਂ ਜੇ ਗੁਰੂ ਦਾ ਸ਼ਬਦ ਪੱਲੇ ਨਾ ਹੋਇਆ। ਇਹ ਕੁਝ ਵਾਪਰਦਾ ਬਹੁ ਗਿਣਤੀ ਚ, ਇੱਥੇ ਵੀ ਵਾਪਰਦਾ ਉੱਥੇ ਵੀ ਵਾਪਰਦਾ। ਅਸੀਂ ਬਸ ਡਰ ਦੇ ਮਾਰੇ ਨਿਆਣਿਆਂ ਅੱਗੇ ਹੱਥ ਹੀ ਜੋੜਨੇ ਆ ਵੀ ਸਾਨੂੰ ਉਮਰ ਕੱਢ ਲੈਂਦੇ ਹੋ। ਅਸਲੀਅਤ ਇਹ ਤਰਲੀ ਮਾਰ ਕੇ ਦਿਨ ਕੱਢਣ ਵਾਲੀ ਗੱਲ ਏ। ਮੈਂ ਇੱਥੇ ਵੀ ਤੇ ਉੱਥੇ ਵੀ ਕਿਹਾ, ਬਾਬਾ ਜੀ ਨੇ ਤਾਂ ਹੀ ਕਿਹਾ ਧਨ ਤੇ ਜੋਬਨ ਇੱਕ ਹੜਖ ਹੈ, ਜੇ ਹੜ੍ਹ ਦਾ ਪਾਣੀ ਕਿਤੇ ਕਾਬੂ ਆ ਜਾਏ ਤੇ ਸਹੀ ਵਰਤੋਂ ਚ ਆ ਜਾਂਦਾ ਜਵਾਨੀ ਦੇ। ਇਸ ਹੜ ਨੂੰ ਜੇ ਗੁਰੂ ਨਾਨਕ ਦੇ ਸ਼ਬਦ ਦਾ ਬੰਨ ਮਾਰ ਕੇ ਰੋਕ ਲਵਾਂਗੇ ਇਹ ਕੌਮ ਦੇ ਕੰਮ ਆ ਜਾਏਗਾ, ਇਹ ਸੇਵਾ ਦੇ ਕੰਮ ਆਏਗਾ। ਧਨ ਜੋਬਨ ਦੋ ਵੈਰੀ ਹੋਏ ਜਿੰਨੀ ਰੱਖੇ ਰੰਗ ਲਾਏ ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪੱਤ ਗਵਾਏ। ਮੈਂ ਬੇਨਤੀ ਤਾਂ ਕੀਤੀ ਵੀ ਉੱਥੇ ਮਸਲਾ ਹੈ ਇਸਲਾਮ ਵਾਲਿਆਂ ਦਾ। ਮੁਗਲ ਵੀ ਇਸਲਾਮ ਨੂੰ ਮੰਨਦਾ, ਪਠਾਨ ਵੀ ਇਸਲਾਮ ਨੂੰ ਮੰਨਦਾ। ਇਹ ਆਪੇ ਮਤ ਸਮਝਿਓ ਵੀ ਆਪਾਂ ਤਿਲਕ ਜੰਜੂ ਦੀ ਗੱਲ ਕਰਦੇ ਇੱਧਰ ਕਿਵੇਂ ਆ ਗਏ। ਮੈਂ ਸਿਰਫ ਇਸ ਕਰਕੇ ਵੀ ਜਿੱਥੇ ਇੱਕ ਪਠਾਨ ਹੈ, ਜਿੱਥੇ ਮਜ਼ਲੂਮ ਲੋਕ ਨੇ, ਬਾਬਾ ਉੱਥੇ ਵੀਰ ਬਾਪ ਜਾਂਦਾ। ਇਸ ਕਰਕੇ ਜੇ ਤਿਲਕ ਜੰਜੂ ਵਾਲਾ ਮਜ਼ਲੂਮ ਬਣ ਕੇ ਆਇਆ ਵਿਚਾਰ ਮੇਰੇ ਨਾਲ ਮੇਲ ਨਹੀਂ ਖਾਂਦੇ, ਬਾਬਾ ਉਹਦੀ ਵੀ ਬਾਂਹ ਪਕੜਦਾ। ਤੈਨੂੰ ਧਰਮ ਦੀ ਆਜ਼ਾਦੀ ਦਾ ਹੱਕ ਹੈ, ਆਓ ਥੋੜਾ ਜਿਹਾ ਉਸ ਦੋਹਰੇ ਨੇ ਜ਼ਰੂਰ ਵਾਚੀਏ। ਤਿਲਕ ਜੰਜੂ ਰਾਖਾ ਪ੍ਰਭ ਤਾਕਾ ਉਹਨਾਂ ਦਾ, ਜਿਹੜੇ ਤਿਲਕ ਤੇ ਜੰਜੂ ਪਾਉਣ ਵਾਲੇ। ਉਹ ਦਿਨ ਮੈਂ ਸ਼ਬਦ ਵਰਤਿਆ ਸੀ ਆਪਾਂ ਨਹੀਂ ਵਰਤਿਆ, ਤਾਕਾ ਉਹਨਾਂ ਦਾ। ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈਂ ਸਾਕਾ। 3 ਗੱਲਾਂ ਯਾਦ ਰੱਖਿਓ ਇਸ ਰਚਨਾ ਚ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਧਰਮ ਦੀ ਆਜ਼ਾਦੀ ਲਈ ਹੈ, ਗੁਰੂ ਤੇਗ ਬਹਾਦਰ ਦੀ ਸ਼ਹਾਦਤ ਧਰਮ ਦੀ ਰੱਖਿਆ ਲਈ ਹੈ, ਗੁਰੂ ਤੇਗ ਬਹਾਦਰ ਦੀ ਸ਼ਹਾਦਤ ਪਰਸ਼ੋਤਮ ਮਹਾਂਪੁਰਖ ਦੇ ਆਤਮ ਗੌਰਵ ਲਈ ਹੈ। ਇਹ 3 ਲਫ਼ਜ਼ ਸਰਦਾਰ ਕਪੂਰ ਸਿੰਘ ਹੋਣਾ ਕਦੀ ਵਰਤੇ ਸਨ। ਧਰਮ ਦੀ ਆਜ਼ਾਦੀ ਲਈ ਹਿਊਮਨ ਰਾਈਟ, ਮੈਨੂੰ ਮੈਂ ਉਸ ਚੀਜ਼ ਤੇ ਆਸਥਾ ਨਹੀਂ ਰੱਖਦਾ, ਪਰ ਮੈਨੂੰ ਹੱਕ ਨਹੀਂ ਕਿ ਮੈਂ ਜ਼ੁਲਮ ਤੇ ਜ਼ੋਰ ਨਾਲ, ਤਾਕਤ ਨਾਲ, ਜ਼ਰਬ ਨਾਲ, ਜ਼ਬਰ ਨਾਲ
ਉਸ ਬੰਦੇ ਦੇ ਧਰਮ ਦੇ ਅਕੀਦੇ ਨੂੰ ਇੱਕ ਬਿਰਤੀ ਲੈ ਕੇ ਹੰਸਿਆਰੀ ਉਹਦਾ ਕਤਲ ਕਰਾਂ। ਗੁਰੂ ਕਹਿੰਦਾ ਹਰ ਬੰਦੇ ਨੂੰ ਧਰਮ ਦੀ ਆਜ਼ਾਦੀ ਹੈ, ਜੇ ਤੂੰ ਬਾਂਗ ਤੇ ਸੁਨਤ ਤੇ ਜਿੰਨਾ ਇਹਨੂੰ ਵੀ ਆਜ਼ਾਦੀ ਦੇ ਇਹ ਤਿਲਕ ਤੇ ਜੰਜੂ ਸੁੱਖ ਨਾਲ ਹਾਂਡਾ ਸਕੇ। ਧਰਮ ਦੀ ਆਜ਼ਾਦੀ ਤਿਲਕ ਜੰਜੂ ਰਾਖਾਂ ਪ੍ਰਵਤਾਕਾ, ਅਸਲ ਚ ਇਹ ਧਰਮ ਦੀ ਆਜ਼ਾਦੀ ਲਈ ਸ਼ਬਦ ਵਰਤਾਂਗੇ ਤੇ ਸੌਖੇ ਲੱਗਣਗੇ। ਤੇ ਧਰਮ ਦੀ ਆਜ਼ਾਦੀ ਲਈ ਅਰਥ ਕੇਵਲ ਤਿਲਕ ਜੰਜੂ ਨਹੀਂ, ਉਂਝ ਫਿਰ ਵੀ ਮੈਂ ਕੱਲ ਵੀ ਇੱਥੇ ਇੱਕ ਬੇਨਤੀ ਕੀਤੀ ਸੀ, ਧਰਮ ਦੇ ਅਰਥ ਕੀ ਨੇ? ਸੰਪਰਦਾਵਾਂ ਬੜੀਆਂ ਨੇ, ਧਰਮ ਦੁਨੀਆਂ ਚ ਸਿਰਫ ਇੱਕੋ ਹੈ। ਜਿਹੜੇ ਸੂਝਵਾਨ ਨੇ ਉਹ ਮੇਰੀ ਇਸ ਗੱਲ ਨੂੰ ਜ਼ਰੂਰ ਪਕੜੇ। ਧਰਮ ਦਾ ਲਫ਼ਜ਼ੀ ਅਰਥ ਇਹ ਸੰਸਕ੍ਰਿਤ ਦੀ ਧਰੀ ਧਾਤੂ ਚੋਂ ਬਣਿਆ। ਧਰਮ ਦਾ ਲਫ਼ਜ਼ੀ ਅਰਥ ਹੈ ਧਾਰਨ ਕਰਨਾ। ਸੱਚ ਇਹ ਵੇ ਧਰਮ ਧਾਰਨ ਕਰਨ ਦਾ ਸੰਬੰਧ ਕੇਵਲ ਮਨੁੱਖੀ ਬੋਡੀ ਨਾਲ ਨਹੀਂ, ਧਰਮ ਤਾਂ ਅਦ੍ਰਿਸ਼ਟ ਰੱਬ ਦਾ ਇੱਕ ਉਹ ਸ਼ਕਤੀ ਹੈ। ਜੇ ਧਰਮ ਨਾ ਹੁੰਦਾ ਤੇ ਧਰਤੀ ਵੀ ਕਦੀ ਨਾ ਹੁੰਦੀ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਧਰਮ ਤੋਂ ਬਿਨਾਂ ਧਰਤੀ ਕਿਵੇਂ? ਇਸੇ ਕਰਕੇ ਬਾਬਾ ਜੀ ਨੇ ਜਦੋਂ ਧਰਮ ਖੰਡ ਦੀ ਗੱਲ ਕੀਤੀ ਉਹਦੇ ਵਿੱਚ ਧਰਤੀ ਨੂੰ ਲਿਆ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਮ ਦਾ ਅਰਥ ਮੈਂ ਕਰਾਂਗਾ ਕਿ ਇਹਦਾ ਸੰਸਕ੍ਰਿਤ ਦਾ ਲਫ਼ਜ਼ ਜੇ ਧਰੀ ਧਾਤੂ ਤੋਂ ਬਣਿਆ, ਇਹਦਾ ਅਰਥ ਧਾਰਨ ਕਰਨਾ, ਗ੍ਰਹਿਣ ਕਰ ਲੈਣਾ। ਹੁਣ ਚਲੋ ਤੁਸੀਂ ਰਿਲੀਜ਼ਨ ਸ਼ਬਦ ਵਰਤਦੇ ਹੋ ਆਪ ਸਾਰੇ, ਮੈਂ ਇੱਕ ਦਿਨ ਪੜਿਆ ਸੀ ਵੀ ਰਿਲੀਜ਼ਨ ਸ਼ਬਦ ਵੀ ਤਾਂ ਰਿਲੀਜ਼ੋ ਧਾਤੂ ਤੋਂ ਬਣਿਆ। ਇਹਦੇ ਅਖਰੀ ਅਰਥ ਏਵੇਂ ਇਹ ਨੇ, ਟੂ ਰੀ ਯੂਨਾਈਟ, ਟੁੱਟੇ ਹੋਏ ਨੂੰ ਦੁਬਾਰਾ ਜੋੜਨ ਦੀ ਕਿਰਿਆ ਦਾ ਨਾਮ ਰਿਲੀਜ਼ਨ ਹੈ। ਧਰਮ ਹੈ, ਮਜ਼ਹਬ ਸ਼ਬਦ ਹੈ ਅਰਬੀ ਦਾ, ਇਹ ਜ਼ੂਬ ਧਾਤੂ ਚੋਂ ਨਿਕਲਿਆ। ਇਹਦਾ ਵੈਸੇ ਅਖਰੀ ਅਰਥ ਹੈ ਸੁਨਹਿਰੀ ਪ੍ਰਕਾਸ਼, ਗੋਲਡਨ, ਇਹ ਕਹਿਣਾ ਸੁਨਹਿਰੀ ਕਿਰਨਾਂ ਜਿਵੇਂ ਆਉਂਦੀਆਂ ਨੇ। ਮਜ਼ਹਬ ਦਾ ਅਰਥ ਹੈ ਜਿਹੜਾ ਰੱਬ ਦੇ ਗਿਆਨ ਦੇ ਪ੍ਰਕਾਸ਼ ਦੇ ਸਹਾਰੇ ਜ਼ਿੰਦਗੀ ਬਤੀਤ ਕਰਦਾ ਹੈ। ਹੁਣ ਇੱਥੇ ਸ਼ਬਦ ਧਰਮ ਦੀ ਆਜ਼ਾਦੀ ਹਰ ਇੱਕ ਬੰਦੇ ਨੂੰ ਹੱਕ ਹੈ। ਤਿਲਕ ਜੰਜੂ ਰਾਖਾ ਪ੍ਰਵਤਾਕਾ, ਮਹਾਰਾਜ ਕਹਿੰਦੇ ਕੀਨੋ ਵੱਡੋ ਕਲੂ ਮੈਂ ਸਾਕਾ, ਏਡਾ ਵੱਡਾ ਸਾਕਾ ਕਿਸੇ ਨੇ ਕੀਤਾ। ਇਹ ਕਿਉਂ ਕਿਹਾ ਜੀ? ਕੀਨੋ ਵੱਡੋ ਕਲੂ ਮੈਂ ਸਾਕਾ, ਆਪਣੇ ਅਕੀਦੇ ਲਈ, ਆਪਣੇ ਨਿਸ਼ਾਨ ਲਈ, ਆਪਣੇ ਮਜ਼ਹਬ ਲਈ, ਆਪਣੀ ਕੌਮ ਲਈ, ਆਪਣੀ ਜ਼ਮੀਨ ਲਈ ਹਰ ਬੰਦਾ ਮਰਦਾ ਦੇਖਿਆ, ਪਰ ਸੱਚ ਇਹ ਵੀ ਕਿਸੇ ਦੂਜੇ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦੇਣਾ ਇਹ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੀਤਾ। ਵੱਡੋ ਸਾਕਾ ਕੀਤਾ, ਕਿਨੋ ਵੱਡੋ ਕਲੂ ਮੈਂ ਸਾਕਾ। ਅਗਲਾ ਬਚਨ ਹੈ ਸਾਧਨ ਖੇਤ, ਸਾਧੂ ਚੰਗੇ ਪੁਰਸ਼, ਇਤੀ ਇਹ ਲਫ਼ਜ਼ ਜ਼ਰੂਰ ਪੜਨ ਵਾਲਾ। ਇਹ ਅਸਲ ਚ ਜਦੋਂ ਕੋਈ ਕਾਵਕ ਗ੍ਰੰਥ ਵੀ ਲਿਖਦਾ ਸੀ ਨਾ ਤੇ ਪਿੱਛੇ ਲਿਖਿਆ ਜਾਂਦਾ ਸੀ ਇਤੀ, ਇਹ ਇਸ ਢੰਗ ਨਾਲ ਵੀ ਲਿਖਿਆ ਜਾਂਦਾ ਈੜੀ ਨੂੰ ਸਿਹਾਰੀ ਤੇ ਤੱਤੇ ਨੂੰ ਸਿਹਾਰੀ, ਤੇ ਜਦੋਂ ਪੰਜਾਬੀ ਚ ਅਸੀਂ ਲਿਖਦੇ ਹਾਂ ਈੜੀ ਨੂੰ ਸਿਹਾਰੀ ਤੱਤੇ ਨੂੰ ਸਿਹਾਰੀ, ਇਤੀ ਜਨਕਰੀ ਦੇ ਅਰਥ ਕੀ? ਸਾਧਨ ਖੇਤ ਇਤੀ ਜਨਕਰੀ, ਜਦੋਂ ਗ੍ਰੰਥਾਂ ਦੇ ਪਿੱਛੇ ਇਤੀ ਆਏਗਾ ਉਹਦਾ ਅਰਥ ਹੁੰਦਾ ਕਿ ਸਮਾਪਤੀ, ਮੁੱਕ ਗਿਆ। ਪਰ ਇੱਥੇ ਇਤੀ ਦਾ ਅਰਥ ਹੈ ਹੱਦ, ਅਵਧ, ਇਹਦਾ ਅਰਥ ਹੋਵੇਗਾ ਸਾਧਨ ਖੇਤ ਇਤੀ ਜਨਕਰੀ। ਦੁਨੀਆਂ ਦੇ ਲੋਕੋ, ਮੇਰੇ ਪਿਤਾ ਗੁਰੂ ਤੇਗ ਬਹਾਦਰ ਨੇ ਸੱਚ ਦੀ ਖਾਤਰ, ਧਰਮ ਦੀ ਖਾਤਰ, ਆਜ਼ਾਦੀ ਦੀ ਖਾਤਰ ਹੱਦ ਕਰ ਦਿੱਤੀ। ਕੀ ਹੱਦ ਕਰ ਦਿੱਤੀ? ਸੀਸ ਦੀਆ ਪਰ ਸੀ ਨਾ ਉਚਰੀ। ਕਹਿੰਦੇ ਏਦੋਂ ਵੱਡੀ ਹੱਦ ਕੀ ਹੋ ਸਕਦੀ? ਸਾਧਨ ਖੇਤ ਇਤੀ ਜਿਨ ਕਰੀ, ਹੱਦ ਕਰਦੀ। ਆਪਾਂ ਕਹਿੰਦੇ ਨਾ ਕਿ ਫਲਾਣੀ ਗੱਲ ਤਾਂ ਹੱਦ ਹੋ ਗਈ, ਇਹ ਇਤੀ ਦਾ ਅਰਥ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੇਰੇ ਪਿਤਾ ਨੇ ਜੋ ਕੀਤਾ ਏਦੋਂ ਅੱਗੇ ਕੁਛ ਵੀ ਨਹੀਂ, ਇਹ ਹੱਦ ਹੈ। ਸਾਧਨ ਖੇਤ ਇਤੀ ਜਿਨ ਕਰੀ, ਗੁਰਮੁਖੋ ਸੀਸ ਦੀਆ ਪਰ ਸੀ ਨਾ ਉਚਰੀ। ਭਾਈ ਸਾਹਿਬ ਜੀ ਉਹਨੇ ਸ਼ਬਦ ਕਹਿ ਕੇ ਗਏ ਸਨ। ਫਿਰ ਮੈਂ ਬੇਨਤੀ ਕਰਾਂਗਾ, ਸਪਿਰਚੁਅਲਿਟੀ ਤੋਂ ਵੱਖ ਕਰਕੇ ਅਰਥ ਕਰੋਗੇ ਇਤਿਹਾਸ ਦੇ, ਖੁਸ਼ਕ ਬਣ ਕੇ ਰਹਿ ਜਾਏਗਾ। ਰੂਹਾਨੀਅਤ ਤੋਂ ਬਿਨਾਂ ਸਿੱਖੀ ਕੀ? ਗੁਰੂ ਘਰ ਦੀ ਕੋਈ ਚੀਜ਼ ਐਸੀ ਨਹੀਂ ਜਿਹਦੇ ਵਿੱਚ ਸਪਿਰਚੁਅਲਿਟੀ ਝਲਕਾਂ ਨਾ ਮਾਰਦੀ ਹੋਵੇ। ਯਾਦ ਰੱਖਿਓ, ਲੋਕੀ ਹੋਟਲਾਂ ਚ ਰੋਟੀ ਖਾਂਦੇ ਆ, ਖਾਣ ਤੋਂ ਬਾਅਦ ਵੀ ਕਹਿੰਦੇ ਨੇ ਗੁਰਦੁਆਰੇ ਆਏ ਅੱਜ ਲੰਗਰ ਦਾ ਫੁਲਕਾ ਛਕਿਆ, ਇਹਨੇ ਤਾਂ ਰੈਸਟੋਰੈਂਟ ਨੂੰ ਮਾਤ ਕਰ ਦਿੱਤਾ। ਯਾਦ ਰੱਖਿਓ, ਉਸ ਫੁਲਕੇ ਦੇ ਵਿੱਚ ਗੁਰੂ ਨਾਨਕ ਦਾ ਸ਼ਬਦ ਗੁੰਨਿਆ ਹੋਇਆ ਹੁੰਦਾ। ਭਾਂਡੇ ਅਸੀਂ ਪਕੜਨੇ। ਵਾਹਿਗੁਰੂ ਜੀ ਮੈਂ ਬੇਨਤੀ ਕਰਨ ਲੱਗਾ, ਧਿਆਨ ਨਾਲ ਸੁਣਿਓ, ਚਾਹੀਦਾ ਪ੍ਰਚਾਰਕ ਹੋਵੇ। ਹੁਣ ਇਹ ਨਾ ਕਿਹੋ ਵੀ ਤੁਸੀਂ ਤੇ ਉਦਣ ਦੇ ਕਥਾ ਹੀ ਕਰਦੇ ਹੋ ਜੇ ਭਾਂਡੇ ਮਾਂਜੇ ਕੋਈ ਨੀ। ਮੈਂ ਇੱਥੇ ਸੱਚੀ ਮੁੱਚੀ ਇਹ ਸਮਝ ਕੇ ਆਇਆ ਵੀ ਮੇਰੀ ਕਥਾ ਕੀ ਸੇਵਾ ਖੈਰ, ਪਰ ਦਾਸ ਇੱਕ ਬੇਨਤੀ ਕਰਦਾ ਹੁੰਦਾ ਹਰ ਪ੍ਰਚਾਰਕ ਹਰ ਕੀਰਤਨੀਆਂ, ਕਿਉਂਕਿ ਅਸੀਂ ਜਿਸ ਤਰ੍ਹਾਂ ਬਾਬਾ ਜੀ ਦੀ ਜਿਹਨੇ ਫੋਟੋਆਂ ਬਣਾਈਆਂ ਨਾ ਗੁਰੂ ਨਾਨਕ ਸਾਹਿਬ ਦੀਆਂ ਨਾ, ਐ ਸੋਹਣਾ ਚਮਕ ਦਮਕ ਬਣਾਈ ਉਹ ਪਿਆਰਿਓ, ਕਿਤੇ ਬਾਬੇ ਨਾਨਕ ਦੀ ਉਹ ਫੋਟੋ ਬਣਾਈ ਜਦੋਂ ਨਦੀਨ ਕੱਢਦੇ ਪਏ ਸਨ ਹਲ ਵਾਹੁੰਦਿਆਂ ਦੀ, ਕਿਤੇ ਦੇਖੀ ਜ਼ਿਆਦਾ ਬਹੁਤ ਘੱਟ। ਭਾਂਡੇ ਜ਼ਰੂਰ ਮਾਂਜੋ, ਭਾਂਡੇ ਮਾਂਜਦਿਆਂ ਹਾਂ ਇਹ ਵਿਸ਼ਾ ਨਹੀਂ ਮੇਰਾ ਵੈਸੇ, ਸੇਵਾ ਹੱਥੀਂ ਸੇਵਾ ਕਰੋ ਤੇ ਨਾਲ ਗੁਰਮੁਖੋ ਸਿਮਰਨ ਕਰੋ। ਸੇਵਾ ਕਰਦਿਆਂ ਦੂਜੇ ਦੀ ਨਿੰਦਿਆ ਥੱਲੇ ਸੇਵਾ ਉੱਤੇ ਕਮੇਟੀ ਦਾ ਤਵਾ ਲਾਇਆ ਹੋਵੇ, ਮੇਰਾ ਖਿਆਲ ਸੇਵਾ ਤੋਂ ਕੋਈ ਫਾਇਦਾ ਨਹੀਂ। ਉੱਥੇ ਜਿਹੜਾ ਦੂਜਾ ਸੇਵਾਦਾਰ ਦੂਜਾ ਹੋਵੇ ਧੜਾ ਹੋਵੇ ਉਹਦੀ ਨਿੰਦਿਆ ਕਰਦੇ ਹੋਈਏ, ਸੱਚ ਇਹ ਜੇ ਸੇਵਾ ਸਫਲ ਏ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਦੋਂ ਸੇਵਾ ਕਰਨ ਵਾਲਾ ਨਿੰਦਾ ਕਰਨ ਲੱਗ ਪੈਂਦਾ ਉਹਦੀ ਸੇਵਾ ਵੀ ਸੜ ਜਾਂਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ ਖੋਮੈ ਵਿੱਚੋ ਜਾਏ। ਪਰ ਬਾਬਾ ਜੀ ਦਾ ਇੱਕ ਸ਼ਬਦ ਹੈ ਜੀ, ਤੈ ਨਰ ਕਿਆ ਪੁਰਾਣ ਸੁਣ ਕੀ ਨਾ ਅੰਨ ਪਾਵਨੀ ਭਗਤ ਨ ਉਪਜੀ, ਭੁੱਖੇ ਦਾ ਨਦੀਨਾ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੁਟਿਓ ਦੇਵਾ। ਸੱਚੀ ਗੱਲ ਇਸ ਤੁਕ ਨੂੰ ਜਦੋਂ ਕਿਤੇ ਪਾਠ ਸਾਹਿਬ ਸ਼ੁਰੂ ਕਰਦਾ ਤੇ ਮੈਂ ਜ਼ਰੂਰ ਆਪਣੇ ਮਨ ਨੂੰ ਕਹਿੰਦਾ ਇੰਨੇ ਦਿਨ ਹੋ ਗਏ ਕਿ ਕਾਮਕ ਬਿਰਤੀ ਘੱਟ ਗਈ, ਗੁੱਸਾ ਨਾ ਕਰਿਓ ਇਸ ਚੀਜ਼ ਦਾ, ਕਿ ਕ੍ਰੋਧ ਵਾਲੇ ਫੁਰਨੇ ਘੱਟ ਗਏ, ਕਿ ਲੋਭ ਦੇ ਫੁਰਨੇ ਘੱਟ ਗਏ। ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਕਤੇ ਨੀ ਛੁੱਟੀ ਨੇਪਲ ਪਈ ਸਭ ਸੇਵਾ। ਪ੍ਰਕਰਨ ਵਿੱਚ ਰਹਾਂ, ਯਤਨ ਕਰੀਏ, ਭਾਂਡੇ ਮਾਂਜਦੇ ਹਾਂ, ਜੋੜੇ ਝਾੜਦੇ ਹਾਂ। ਇਹ ਨੀ ਜੇ ਕਿਸੇ ਖੋਹ ਲੈ, ਕੋਈ ਨੀ ਜੰਮਿਆ ਮਾਈ ਕਾ ਲਾਲ ਭਾਂਡੇ ਦੀ ਸੇਵਾ ਖੋਲ ਵਾਲ। ਉਸ ਦਿਨ ਮੰਜੀ ਸਾਹਿਬ ਤੋਂ ਮੈਂ ਆਇਆ, ਮੈਂ ਕਿਹਾ ਉਹ ਮੈਂ ਖੋ ਸਕਦੇ ਹੋ, ਗੁਰੂ ਰਾਮਦਾਸ ਦੇ ਭਾਂਡੇ ਕੌਣ ਜੰਮਿਆ ਖੋਣ ਵਾਲਾ, ਜਿੱਥੇ ਮਰਜ਼ੀ ਖਲੋ ਕੇ ਸੇਵਾ ਕਰੋ। ਸੇਵਾ ਕੱਲੀ ਗੁਰਦੁਆਰੇ ਚ ਨਹੀਂ ਹੁੰਦੀ, ਇੱਕ ਮੈਂ ਬੇਨਤੀ ਕਰਾਂ, ਚੁਰਸਤ ਕਿਹੜੀ ਥਾਂ ਦੁਨੀਆਂ ਜਿੱਥੇ ਸੇਵਾ ਨਹੀਂ ਹੋਏ। ਜਿਸ ਦਿਨ ਬਾਬੇ ਨਾਨਕ ਨੇ ਰਬਾਬ ਵਜਾਈ, ਦੀਪਾਲਪੁਰ ਦੇ ਕੋੜੀ ਦਾ ਜਿਹੜਾ ਘਰ ਸੀ ਉਹ ਗੁਰਦੁਆਰਾ ਥੋੜਾ ਸੀ, ਉਹਨੇ ਤਾਂ ਕੋੜੀ ਦੇ ਕੋਲ ਵੀ ਕੀਰਤਨ ਸੁਣਾ ਕੇ ਉਹਦੀ ਸੇਵਾ ਕਰ ਦਿੱਤੀ। ਫਿਰ ਬੇਨਤੀ ਕਰਾਂ, ਸੇਵਾ ਕਰਦਿਆਂ ਧਿਆਨ ਯਤਨ ਕਰੋ, ਜੇ ਕੁਛ ਨੀ ਬਾਣੀ ਆਉਂਦੀ ਇੱਕ ਘੰਟਾ ਜੇ ਭਾਂਡੇ ਮਾਂਜਣੇ ਤੇ ਘੰਟਾ ਵਾਹਿਗੁਰੂ ਗੁਰਮੰਤਰ ਹੀ ਜਪ ਲਈ। ਸੇਵਾ ਤੇ ਸਿਮਰਨ ਅੰਦਰ ਨੂੰ ਬੜੀ ਬਖਸ਼ਿਸ਼ ਦਿੰਦੇ। ਫਿਰ ਕਈ ਵਾਰੀ ਹੁੰਦਾ ਜੀ ਤੇ ਇਹ ਕਿਵੇਂ ਹੋ ਜਾਏਗੀ, ਪਲਟਾ ਆਏਗਾ ਜੀ ਜ਼ਿੰਦਗੀ ਚ, ਆਸ ਰੱਖ ਕੇ ਚੱਲੋ। ਆ ਜਦੋਂ ਮੀਂਹ ਪੈਂਦਾ ਇਹ ਪਾਣੀ ਕਿਸੇ ਹੋਰ ਪਲੈਨਟ ਤੋਂ ਤੇ ਨਹੀਂ ਆ ਰਿਹਾ, ਕਿੱਥੋਂ ਪਾਣੀ ਆਉਂਦਾ, ਸਮੁੰਦਰ ਦਾ ਹੀ ਹੈ। ਸਿੱਧੀ ਚੁਲੀ ਭਰ ਕੇ ਸਮੁੰਦਰ ਦੇ ਪਾਣੀ ਦੀ ਦੇਖੋ ਖਾਰਾ ਹੈ, ਜਦੋਂ ਸੂਰਜ ਦੀ ਕਿਰਨ ਪੈਂਦੀ ਹੈ ਤੇ ਭਾਵ ਬਣ ਕੇ ਅਸਮਾਨਾਂ ਚ ਉੱਡਦਾ, ਉੱਚੇ ਉੱਡੇ ਹੋਏ ਪਾਣੀ ਨੂੰ ਰੱਬ ਵੀ ਮਿੱਠਾ ਕਰ ਦਿੰਦਾ ਹੈ। ਸਾਡਾ ਜੀਵਨ ਖਾਰਾ ਹੈ ਜਦੋਂ ਗੁਰੂ ਦੇ ਸੇਵਾ ਤੇ ਸਿਮਰਤ ਦੀ ਕਿਰਨ ਪਏਗੀ, ਸੁਰਤ ਉੱਚੀ ਉੱਠੇਗੀ, ਵਿਸ਼ੇ ਨਾਲ ਭਰੀ ਹੋਈ ਜ਼ਿੰਦਗੀ ਨੂੰ ਵੀ ਪਵਿੱਤਰ ਕਰਕੇ ਰੱਖ ਦੇਵੇਗੀ। ਸਿੱਧੀ ਜੀ ਉਦਾਹਰਨ ਹੈ, ਸਮਝ ਲੈ। ਇਤੀ ਜਿਨ ਕਰੇ, ਫਿਰ ਬੇਨਤੀ ਕਰਾਂ, ਸੀਸ ਦੀਆ ਪਰ ਸੀ ਨਾ ਉੱਚੀ, ਇਧਰ ਤਾਂ ਹਾਏ ਨਹੀਂ ਕੀਤਾ, ਸੀ ਨਹੀਂ ਕੀਤੀ। ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੇ ਪਿਤਾ ਨੇ ਸੀਸ ਦਿੱਤਾ, ਖੂਨ ਦਾ ਪ੍ਰਣਾਲਾ ਨਿਕਲਿਆ, ਪਰ ਸੱਚ ਇਹ ਵੀ ਮੇਰੇ ਬਾਪੂ ਦੇ ਮੂੰਹ ਚੋਂ ਹਾਏ ਨਹੀਂ ਨਿਕਲੇ, ਸੀ ਨਹੀਂ ਨਿਕਲੀ। ਉਹਦਾ ਕਾਰਨ, ਕਿਉਂਕਿ ਰੂਹਾਨੀਅਤ ਦਾ ਸ਼ਿਖਰ ਹੈ, ਸੀਸ ਦੀਆ ਪਰ ਸੀ ਨਾ ਉਚਰੀ। ਅੱਗੇ ਸ਼ਬਦ ਵਰਤਦੇ ਨੇ ਧਰਮ ਹੇਤ, ਆ ਹੈ ਧਰਮ ਦੀ ਰੱਖਿਆ। ਮੈਂ ਪਹਿਲਾਂ ਪਹਿਲੀ ਤੋਂ ਕਹੀ ਸੀ ਧਰਮ ਦੀ ਆਜ਼ਾਦੀ, ਤਿਲਕ ਜੰਜੂ। ਅਗਲਾ ਸ਼ਬਦ ਹੈ ਜਿਹੜਾ ਮੈਂ ਹੁਣ ਅਰਜ਼ ਕਰਨ ਲੱਗਾ, ਧਰਮ ਹੇਤ। ਉੱਥੇ ਤਿਲਕ ਜੰਜੂ ਉਹਨਾਂ ਇੱਕ ਪਾਸੇ ਰਹਿਣ ਦਿੱਤਾ, ਉਹਨਾਂ ਸਿੱਧਾ ਕਿਹਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ, ਤੁਸੀਂ ਬਦਲੋ। ਤਿੰਨਾਂ ਗੱਲਾਂ ਚ ਕੱਲ ਮੈਂ ਕਹਿੰਦਾ ਤਿਲਕ ਜੰਜੂ ਤੇ ਗੱਲ ਇਹ ਨਹੀਂ ਕਿਹਾ ਵੀ ਬਾਬਾ ਜੀ ਤੁਸੀਂ ਘਰ ਜਾਓ, ਛੱਡੋ ਇਹਨਾਂ ਦਾ ਖਹਿੜਾ, ਕੀ ਲੈਣਾ ਬੋਦੀ ਵਾਲਿਆਂ ਤੋਂ। ਉਹਨਾਂ ਕਿਹਾ ਨਹੀਂ, ਤੁਸੀਂ ਆਏ ਹੋ, ਤੁਸੀਂ ਆਪਣਾ ਧਰਮ ਛੱਡੋ। ਮਹਾਰਾਜ ਕਹਿੰਦੇ ਨਹੀਂ, ਉਹਨਾਂ ਦੀ ਆਜ਼ਾਦੀ ਲਈ ਆਇਆ, ਆਪਣੇ ਧਰਮ ਦੀ ਰੱਖਿਆ ਲਈ ਆਇਆ, ਉਹਨਾਂ ਨੂੰ ਧਰਮ ਕਮਾਉਣ ਦੀ ਆਜ਼ਾਦੀ ਚਾਹੀਦੀ ਏ, ਮੈਂ ਆਪਣਾ ਸਿਰ ਦੇ ਦਿਆਂਗਾ ਪਰ ਆਪਣਾ ਧਰਮ ਨਹੀਂ ਹਾਰਾਂਗਾ। ਵੇਖੋ ਲਫ਼ਜ ਬੜੇ ਕਮਾਲ ਦਾ ਜੇ ਇਹ ਕੱਲ ਵੀ ਸ਼ਾਇਦ ਸ਼ਾਮ ਮੈਂ ਅਰਜ਼ ਕੀਤੀ ਸੀ ਜਿਹੜਾ ਸੀ ਇਹ ਪਦਾ ਪੜ੍ਹਨੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਇਹ ਧਰਮ ਦੀ ਰੱਖਿਆ ਧਰਮ ਖੇਤ ਸੀਸ ਦਿੱਤੇ ਇਸ ਪਦੇ ਦੇ ਅਖੀਰ ਤੱਕ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਧਰਮ ਨਹੀਂ ਹਾਰਿਆ ਧਰਮ ਖੇਤ ਸਾਕਾ ਜਿਨ ਕੀਆ ਇਹ ਹੈ ਧਰਮ ਦੀ ਰੱਖਿਆ ਅਗਲਾ ਸ਼ਬਦ ਕਹਿ ਸੀਸ ਦੀਆ ਪਰ ਸਿਰ ਨਾ ਦੀਆ ਆਹ ਤੇ ਅਰਥ ਸੌਖੇ ਨੇ ਸਿਰ ਦੇ ਦਿੱਤਾ ਸੀਸ ਦਾ ਅਰਥ ਸਿਰ ਦਿੱਤਾ ਸਿਰ ਲਫ਼ਜ਼ ਜਿਹੜਾ ਅਸਲ ਚ ਇਹ ਅਰਬੀ ਦਾ ਲਫ਼ਜ਼ ਹੈ ਸਿਰ ਸੱਸੇ ਨੂੰ ਸਿਹਾਰੀ ਭਾਈ ਮਹਾਰਾਜ ਜੀ ਸਿਰ ਦੇ ਅਰਥ ਕੋਸ਼ਕਾਰ ਹੀ ਕਰਦੇ ਆ ਦ੍ਰਿੜਤਾ ਸਿਰ ਸਿਰ ਦਰਦ ਸਿਰ ਵੀ ਕੀਤਾ ਕਈ ਅਸਲ ਚ ਜਿਹੜਾ ਸਿਰ ਲਫ਼ਜ਼ ਹੈ ਇਹਦਾ ਅਰਥ ਹੈ ਕਿ ਸੂਫੀਵਾਦ ਵਿੱਚ ਇਸ ਸਿਰ ਲਫ਼ਜ਼ ਨੂੰ ਸੂਫੀ ਬੜਾ ਵਰਤਦੇ ਉਹ ਕਹਿੰਦੇ ਸਿਰ ਸ਼ਬਦ ਦਾ ਅਰਥ ਹੈ ਜਦੋਂ ਆਤਮਾ ਪਰਮਾਤਮਾ ਦੇ ਸੰਪਰਕ ਚ ਰਹਿੰਦੀ ਹੈ ਆਤਮਾ ਪਰਮਾਤਮਾ ਵਿੱਚ ਅਭੇਦ ਰਹਿੰਦੀ ਹੈ ਸਿਰ ਦਾ ਅਖਰੀ ਅਰਥ ਹੈ ਅੰਦਰ ਦਾ ਭੇਦ ਅੰਦਰ ਦੀ ਰਮਜ ਅੰਦਰ ਦੇ ਗੁਪਤ ਭੇਦ ਜਿਹੜੇ ਨੇ ਕਹਿੰਦੇ ਸੱਚ ਐਵੇਂ ਕਿ ਮੇਰੇ ਪਿਤਾ ਨੇ ਆਪਣਾ ਸੀਸ ਦੇ ਦਿੱਤਾ ਉਹਨਾਂ ਕਿਹਾ ਕਰਾਂ ਮਾਂ ਦਿਖਾ ਮੇਰੇ ਬਾਪੂ ਨੇ ਅੰਦਰ ਦਾ ਭੇਦ ਦਾ ਨੁਮਾਇਸ਼ ਨਹੀਂ ਉੱਥੇ ਲਾਈ ਸਿਰ ਨਾ ਦੀਆ ਧਰਮ ਖੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਸੱਚ ਐਵੇਂ ਉਹ ਅੰਦਰ ਦਾ ਭੇਦ ਨਹੀਂ ਦਿੱਤਾ ਅੰਦਰ ਦੀ ਰਮਜ ਨਹੀਂ ਖੁੱਲਣ ਦਿੱਤੀ ਫਿਰ ਅੱਗੇ ਸ਼ਬਦ ਕਹਿ ਦਿੱਤੇ ਕਿਹੜੀ ਕਿਹੜੇ ਕਹਿੰਦੇ ਨਾਟਕ ਚੇਟ ਕੀਏ ਕੁਕਾਜਾ ਆ ਮਦਾਰੀਆਂ ਦਾ ਕੰਮ ਹੈ ਹੁਣ ਕਈ ਵਾਰੀ ਸੱਜਣ ਕਹਿੰਦੇ ਆ ਜੀ ਇਹ ਸ਼ਾਇਦ ਇਹਲੇ ਵੀ ਮਿਲੇ ਵੀ ਇੰਨਾ ਕੁਝ ਵਾਪਰਿਆ ਜੀ ਇਹ ਫਿਰ ਕੋਈ ਕਰਾਮਾਤ ਨਹੀਂ ਵਾਪਰੀ ਮੈਂ ਇੱਕੋ ਬੇਨਤੀ ਕੀਤੀ ਹੋਰ ਕਿਹੜੀ ਕਰਾਮਾਤ ਲੱਭਣੇ ਆ ਸਾਹਮਣੇ ਗੁਰੂ ਪਿੰਜਰੇ ਚ ਹੋਵੇ ਤੇ ਸਿੱਖ ਆਰੇ ਨਾਲ ਚਰਿੰਦਾ ਵੀ ਜਪਜੀ ਸਾਹਿਬ ਪੜਦਾ ਹੋਵੇ ਏਦੋਂ ਵੱਡੀ ਕਰਾਮਾਤ ਕੀ ਉਦਨ ਮੈਂ ਬੇਨਤੀ ਕਰਾਂਗਾ ਬਾਬਾ ਫਤਿਹ ਸਿੰਘ 7 ਸਾਲ ਦੇ ਹੋਣ ਤੇ ਸਾਰਾ ਵੱਢੀ ਜਾਏ ਤੇ 12.5 ਮਿੰਟ ਖੂਨ ਵਿੱਚੋਂ ਨਿਕਲਦਾ ਰਹੇ ਏਦੋਂ ਵੱਡੀ ਕਰਾਮਾਤ ਕੀ ਮੇਰੀ ਬੇਨਤੀ ਸਿਦਕ ਦੇ ਪੁਤਲੇ ਨੇ ਆਸ਼ਕ ਨੇ ਗੁਰੂ ਨਾਨਕ ਦੇ ਘਰ ਦੇ ਸੱਚ ਇਹ ਵੇ ਇਹ ਗੁੱਸਾ ਨਾ ਕਰਿਓ ਗੁਰੂ ਘਰ ਚ ਇਸ਼ਕ ਮਜਾਜੀ ਨੂੰ ਕੋਈ ਥਾਂ ਨਹੀਂ ਜੇ ਇੱਥੇ ਇਸ਼ਕ ਹਕੀਕੀ ਹੀ ਪ੍ਰਵਾਨ ਕੀਤੀ ਗਈ ਹੈ ਇਹ ਕਨੇਹੀ ਆਸ਼ਕੀ ਦੂਜਾ ਲੱਗਿਆ ਜਾਏ ਨਾਨਕ ਆਸ਼ਕ ਕਾਂਢੀਏ ਸਾਦਗੀ ਰਹੇ ਸਮਾਏ ਕਾਹਦਾ ਆਸ਼ਕ ਜੀ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਦੂਜੀ ਥਾਂ ਤੋਂ ਤੀਜੀ ਥਾਂ ਕਹਿੰਦੇ ਆਸ਼ਕ ਤਾਂ ਹੋਵੇ ਜਿਹੜਾ ਸਾਈ ਚ ਸਮਾ ਗਿਆ ਅਗਲੀ ਤੋਂ ਕਿ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਜੇ ਕੰਮ ਚੰਗਾ ਹੋ ਜਾਏ ਕਹਿਣਾ ਵੀ ਦੇਖ ਕਰਾਓ ਮੇਰੇ ਗੁਰੂ ਨੇ ਬੜੀ ਕਿਰਪਾ ਕੀਤੀ ਮੇਰਾ ਕੰਮ ਸੌਰ ਗਿਆ ਪੁੱਤਰ ਦਾ ਜਨਮ ਤਾਂ ਦੇਖ ਲੈ ਕੇ ਆਏ ਮੌਤ ਹੋਵੇ ਤੇ ਅਲਾਮੇ ਦੇ ਦੇਣੇ ਚੰਗਾ ਹੋਇਆ ਤੇ ਕਹਿਣਾ ਚੰਗਾ ਮਾੜਾ ਹੋਣਾ ਤੇ ਕਹਿ ਦੇਣਾ ਰੱਬ ਨੇ ਮਾੜਾ ਕੀਤਾ ਨਹੀਂ ਇਸ਼ਕ ਕਰਨ ਵਾਲਾ ਕਦੀ ਆਪਣੇ ਮਹਿਬੂਬ ਨੂੰ ਮਾੜਾ ਨਹੀਂ ਕਹਿੰਦਾ ਹੁੰਦਾ ਚੰਗਾ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ਼ਕ ਇਹ ਨਾ ਆਖੀਏ ਜੇ ਲੇਖ ਹੈ ਵਰਤੈ ਸੋਏ ਜਿਹੜਾ ਹਿਸਾਬ ਕਿਤਾਬ ਕਰਦਾ ਪ੍ਰੇਮੀ ਥੋੜਾ ਹੁੰਦਾ ਪ੍ਰੇਮੀ ਹਿਸਾਬ ਨਹੀਂ ਕਰਦਾ ਹੁੰਦਾ ਕਦੇ ਨਹੀਂ ਕਰਦਾ ਮੈਂ ਫਿਰ ਅਰਜ਼ ਕਰਾਂਗਾ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕੈ ਆਵਤ ਲਾਜਾ ਇਹ ਤਾਂ ਮੈਂ ਅੱਜ ਇਹ ਵਿਚਾਰ ਚੁਣੀ ਸੀ ਕਿ ਗੁਰੂ ਨਾਨਕ ਸਾਹਿਬ ਦਾ ਘਰ ਮਜ਼ਲੂਮਾਂ ਦੀ ਬਾਂਹ ਪਕੜਨ ਵਾਲਾ ਹੈ ਹੁਣ ਅਗਲਾ ਜਿਹੜਾ ਪਦੇ ਨੇ ਦੋਹਰੇ ਇਸ ਤੇ ਉਹ ਹੈ ਠੀਕਰ ਫੋਰ ਦਲੀਸ ਸਿਰ ਠੀਕਰ ਮਹਾਰਾਜ ਨੇ ਸ਼ਬਦ ਵਰਤਿਆ ਕਿ ਸਰੀਰ ਦਾ ਠੀਕਰਾ ਭੰਨ ਦਿੱਤਾ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਤੇ ਭੰਨਿਆ ਤੇ ਕੱਲ ਰਾਤ ਸਮਾਪਤੀ ਤੇ ਮੈਂ ਕਿਹਾ ਸੀ ਕਿ ਯਾਦ ਰੱਖਿਓ ਅਕਸਰ ਠੀਕਰੇ ਤਾਕਤ ਵਾਲਿਆਂ ਦੇ ਪੈਰਾਂ ਦੇ ਠੁੱਡੇ ਖਾਂਦੇ ਨੇ ਅਣਖ ਵਾਲਿਆਂ ਦੇ ਠੀਕਰੇ ਬਾਦਸ਼ਾਹ ਦੇ ਸਿਰ ਉੱਤੇ ਠੁੱਟਦੇ ਹੁੰਦੇ ਠੀਕਰ ਫੋਰ ਦਲੀਸ ਸਿਰ ਪ੍ਰਾਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਿਰਿਆ ਦਰ ਤੇ ਜੋ ਕੀਤਾ ਜੋ ਨਾ ਕਰਮ ਕੀਤਾ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਨ ਕਿਸੇ ਨੇ ਕੀਤਾ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰਲੋਕ ਇਹਦੇ ਅਰਥ ਠੀਕ ਇਹ ਵੀ ਕੀਤੇ ਗਏ ਖੈ ਦਾ ਅਰਥ ਹਾਏ ਖਾਏ ਖੈ ਖੈ ਸਭ ਜਗ ਭਇਓ ਜੈ ਜੈ ਸੁਰਲੋਕ ਮੈਨੂੰ ਯਾਦ ਦੇ ਪ੍ਰਿੰਸੀਪਲ ਸਤਬੀਰ ਸਿੰਘ ਦੇ ਅਰਥ ਇਹ ਨਹੀਂ ਸਨ ਕਰਦੇ ਉਹ ਕਹਿੰਦੇ ਸਨ ਖੈ 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 ਸਭ ਜਗ ਭਇਓ। ਔਰੰਗਜ਼ੇਬ ਦੇ ਘੋੜੇ ਦੀ ਲਗਾਮ ਪਕੜਨ ਵਾਲਾ ਕੋਈ ਨਹੀਂ, ਸਾਰੇ ਡਰਦੇ ਸਨ। ਗੁਰੂ ਤੇਗ ਬਹਾਦਰ ਦਾ ਸੀਸ ਉਤਰਿਆ, ਆਵਾਜ਼ ਆਈ ਦੁਨੀਆਂ ਵਿੱਚ ਕੋਈ ਖੈ ਐਸਾ ਕਰ ਜਿਹੜਾ ਜ਼ੁਲਮ ਦੀ ਹਨੇਰੀ ਨੂੰ ਵੀ ਠੱਲ ਪਾਉਣ ਵਾਲਾ ਹੈ। ਖੈ ਇਹਦਾ ਅਰਥ ਅੱਜ ਵੀ ਮੌਜੂਦ ਹੈ, ਖੈ 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 ਸਭ ਜਗ ਪਇਓ। ਯਾਦ ਰੱਖਿਓ ਇਹ ਖੈ ਲਫ਼ਜ਼ ਸਮਝਣ ਵਾਲਾ, ਇਹ ਇਵੇਂ ਨਾ ਵੀ ਮੈਂ ਕਮਲੀ ਨਹੀਂ ਮਾਰ ਰਿਹਾ, ਖੈ ਲਫ਼ਜ਼ ਸਮਝ ਪਏਗਾ ਤੇ ਸਿਮਰਨ ਨਾਲ ਅਰਸ ਆਉਣਾ। ਮੈਂ ਕਹਿ ਰਿਹਾ ਵਾਹਿਗੁਰੂ, ਪਰ ਪਹਿਲਾ ਭਰੋਸਾ ਇਹ ਬਣਾਓ ਜਿਹਨੂੰ ਜਾਪਣਾ ਉਹ ਹੈ। ਸਤਿਗੁਰੂ ਨੇ ਇਹ ਬਾਣੀ ਚ ਹੈ ਲਫ਼ਜ਼ ਵਰਤਿਆ ਜੀ, ਆਦ ਸੱਚ ਜੁਗਾਦ ਸੱਚ ਹੈ 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 ਲਫ਼ਜ਼ ਬੜਾ ਗਹਿਰਾ ਹੈ। ਪੀ ਸੱਚ ਨਾਨਕ ਹੋਸੀ ਪੀ ਸੱਚ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ। ਆ ਹੈ ਲਫ਼ਜ਼ ਦਾ ਅਰਥ ਉਹਦੀ ਮੌਜੂਦਗੀ ਏ। ਜੇ ਵਾਹਿਗੁਰੂ ਕਹਿੰਦੇ ਐਵੇਂ ਨਾ ਕਹੀਏ ਵੀ ਸਾਡੇ ਮੂੰਹ ਕਹਿੰਦਾ, ਇਹ ਕਹੀਏ ਜਿਹਨੂੰ ਮੈਂ ਪੁਕਾਰ ਰਿਹਾ ਮੇਰੇ ਸਾਹਮਣੇ ਹੈ। ਇੱਕ ਹੈ ਲਫ਼ਜ਼, ਉਂਝ ਗੁਰੂ ਗੋਬਿੰਦ ਸਿੰਘ ਜੀ ਨੇ ਖੈ ਦੀ ਥਾਂ ਖੈ ਲਫ਼ਜ਼ ਵਰਤੇ। ਜਦੋਂ ਆਪਾਂ ਜਾਪ ਸਾਹਿਬ ਪੜ੍ਹਨੇ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ, ਫਿਰ ਸੁਣਿਓ ਖੈ ਤੇ ਹੈ। ਹੈ ਦਾ ਅਰਥ ਮੌਜੂਦਗੀ, ਉਹ ਹੈ ਉਹਦੀ ਖੋਂਦ ਖੈ। ਖੈ ਦਾ ਅਰਥ ਕੱਲਾ ਗੈਰ ਹਾਜ਼ਰ ਨਹੀਂ, ਜਿੱਥੇ ਮੈਂ ਪੁਕਾਰਨਾ ਮੇਰੇ ਨਾਲ ਕਹਿ, ਸੋ ਸਤਿਗੁਰ ਪਿਆਰਾ ਮੇਰਾ ਮਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਸਤਿਗੁਰੂ ਕਹਿੰਦੇ ਦੁਨੀਆਂ ਚ ਆਵਾਜ਼ ਆਈ ਕੋਈ ਹੈ, ਕੋਈ ਹੈ, ਪਰ ਰੱਬ ਦੇ ਘਰ ਚ ਜੈ ਜੈਕਾਰ ਹੋਈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸਤਿਗੁਰੂ ਆਨੰਦਪੁਰ ਸਾਹਿਬ 12 ਸਾਲ ਇੱਕ ਵਾਰ ਰਹੇ ਨੇ ਤੇ 17 ਸਾਲ ਇੱਕ ਵਾਰ ਰਹੇ ਨੇ, 3 ਸਾਲ ਹਜ਼ੂਰ ਪਹੁੰਟਾ ਸਾਹਿਬ ਰਹੇ। ਉਹ ਜਿਹੜੇ 29 ਸਾਲ ਨੇ, 29 ਸਾਲ ਆਨੰਦਪੁਰ ਬੜੀਆਂ ਬਖਸ਼ਾਂ ਵਰਤੀਆਂ। ਮੈਂ ਸੰਖੇਪ ਜੀ ਕਹਿ ਦਿਆਂ ਕਿਉਂਕਿ ਮੈਂ ਆਉਣਾ 6 ਪੋਹ ਦੀ ਰਾਤ ਤੱਕ ਸੁਭਾਅ। ਕੱਲ ਸੀ ਮੇਰਾ ਵੀ ਬਾਣੀ ਦੀ, ਪਰ ਇਹ 3 ਦੀਵਾਨਾਂ ਚ ਬੜੀ ਮੁਸ਼ਕਲ ਨਾਲ ਸਿਰੇ ਲੱਗੇਗੀ ਗੱਲ। ਸਤਿਗੁਰੂ 29 ਸਾਲ ਆਨੰਦਪੁਰ ਸਾਹਿਬ ਰਹੇ। ਆਨੰਦਪੁਰ ਸਾਹਿਬ ਵਿੱਚ ਵਿਦਵਾਨਾਂ ਦਾ ਬਹੁਤ ਵੱਡਾ ਇਕੱਠ ਹੋਇਆ, ਸੂਰਮਿਆਂ ਦੇ ਇਕੱਠ ਹੋਏ। ਸਿਰਫ ਇੱਕ ਘਟਨਾ ਕਹਿ ਕੇ ਮੈਂ ਸਮਾਪਤ